सतनाम कर्ता पुरख निरपौ निर्वैर अकाल मूरत अजुनी शैपं गुरप्रसाद जप आदि सच जुगाद सच है भी सच नानक होशी भी सच ना हो जति सती नहीं पड़या मूर्ख मुगदा जन्म पया परणवत नानक तिनकी शरणा जिन तू नाही विसरया बद बखत हम चू बखील गाफिल बे नजर बे बाहक नानक बगोयद जन तुरा तेरे चाकरा पाखाक नानक बगोहद जन तुरा तेरे चाकरा पाखाक जे तू तुठा कृपा निदान ना दो जावे खाल इहा पाई मुंदा तड़ी नित हिरदय रखा समाल इहा पाई मुंदा तड़ी नित हिरदय रखा समाल सतनाम तन वाहे गुरु साहिब जीओ सुने सिद्ध पीर सुरनाथ सुनै धरत धवल आकाश सुनै सिद्ध पीर सुरनाथ सुनै धरत धवल आकाश सुनै दीप लो पाताल सुनै पहु ना सकै काल नानक भगता सदा विगास सुनै दुख पाप का नाश नानक भगता सदा विगास सुनै दुख पाप का नाश वाहिगुरु जी का खालसा वाहिगुरु जी की फतेह। परम सम्मान योग जुगह जुग अटल सतगुरु साहिब श्री गुरु ग्रंथ साहिब महाराज जी दे पावन पवित्र हजूरी अंदर इकत्र हुए बैठे गुरमुख प्यारे सत संगी जनों, आप जी ने सतगुरां दी पावन पवित्र रबी इलाही गुरबाणी दा कीर्तन बड़े प्रेम नाल रस पिनी आवाज दे अंदर गुरु सवारियां पासो सरवण कीता है। आओ जिथे आप हुन नेम बना के भावा अत दे रुझेवे सारे दिन विच आप नू हुंदे ने, फिर भी रुझेव्या भरे इस समय विचों ओ समा गुरु चरणा लई कढ के आउंदे हो, जिस समय बैठ के अपने प्यारे सतगुरु दियां कथा कहानियां करनी खै ओ अकथ अकथ दी कथा कहानी जितनी कु सूझ गुरु बख्शद आपां करनी है। गुरमुखो गुरु कृपा दे नाल आप जी ने सत पौड़ियां दी विचार सरवण कीती है, अगे अठ तो लैके ग्यारह तक जेड़ियां पौड़ियां ने इन्हां दा मजमून इको ही। सतगुरु इन्हां पौड़ियां दे अंदर की कृपा करदे ने, आपां नूं की सूझ बख्शदे ने, आओ सतगुरु गुरु नानक साहिब जी दे चरणां दी टेक लईए। मेरा सतगुरु करे मेर आप बख्शिश करके विच वरत मेरे सतगुरु, अंदर दी एकाग्रता बख्श के अपने शब्द दी प्रीत बख्श दे। करो कृपालता गुरमुखो बड़े प्यार अदब दे नाम उच्चारण करो जी, सतनाम श्री वाहे गुरु जी। करो बख्शिश गुरमुखो फिर उच्चारण करो जी, सतनाम श्री वाहे गुरु जी। सतगुरु गुरु नानक साहिब जी महाराज अज दी इस पौड़ी दे अंदर जो साना सानू उपदेश दे रहे ने, सतगुरु अज दी पौड़ी विच गल सुनन दी करदे पए ने, ते गुरु ग्रंथ साहिब जी ने जिथे रसना नाल नाम जपन दा जिक्र कीता है, उस प्यारे परमेश्वर नू मन नाल ध्यान दा जिक्र कीता है, उथे हजूर ने नाम सुन दी भी प्रेरणा दिती। सतगुरु गुरु ग्रंथ साहिब जी दी बाणी ने ए भी सिख नू कह दिता है, बाणी विच तू की सुनना है ते एदे सुनदे नाल तेरे अंदर नू की असर गुंदा है। हजूर ने बाणी विच जिक्र कीता है, भावा के शरीर दा हर एक इंद्रा जेड़ा अंग ओ कीमती है, पर कन्ना दी कोई विशेष थां है, सरवणा दी एक विशेष थां है, ते सतगुरु गुरु अमरदास ने जदों सरवणा दी गल कीती ते उदो एक गल के सजना, जे तू सुनना ही चाहना ते अपने कन्ना दे नाल सच नू सुने, क्योंकि जो कुछ तू कन्ना नाल सुनना है ओ आवाज तेरे मन तक पहुंचनी है, तेरे अंतशह करण तक जानी है, ते जो कुछ तेरे अंतशह करण विच पहुंचना है ओ कुछ तू अपने सुभाव विच अपने चिंतन विच लै आउणा है, ते प्यारिया फिर जो कुछ अंदर जाएगा ओनू सोचेगा चितवेगा, ते जो कुछ सुनेगा ओ कुछ फिर अपनी जबान तो कई वरी तू बोलेगा। सतगुरु ने बाणी विच पहला आपां सिर्फ सुन दी गल करनी, साहिब ने इत्थे सुनन दा अर्थ असली पाठे सुने ऐ, पाठ सुनिए नहीं, इत्थे नाणे नूं बिहारी नहीं, सतगुरु ने नाणे नू सिहारी लाई है, सुनिया सुनन दे नाल। हजूर ने बाणी विच सुन दा जिक्र कीता, जदों आपां पढ़ने आ ए सरवणो मेरे ओ, सुन दा संबंध कन्ना दे नाल, ए सरवणो मेरे ओ, साचा सुनना है नौ पठाए, साचे सुनना है नौ पठाए, शरीर लाए की सुनना सुनो, सत बाणी जित सुनी, मंतन हरिया होवा रसना रस समाणी। कह लगे सुन नाल रसना नू ही आनंद हुंदा। साहब ने कहो जे प्यारे बचन कह, जदो तू कन्ना नाल नाम सुनेगा ते याद रख, तेरा मन ते तन खेड़े विच आ जाएगा, ते जदो तू सच नू अपने कन्ना नाल सुनेगा ते गुरमुखा फिर जपण दा सुन दा इन्ना कु आनंद है। जेड़ी रसना अगे दिन रात दुनिया दे बोल बोल दी रही, ओदी तृप्ति नहीं, कन्ना नाल नाम सुन दे नाल तेरी अंदर दी रसना नू भी रस आउणा। वैसे सतगुरु ने सुन वाले नू श्रोता भी किया। आपां आम तौर ते शब्द वरतने आ, जिहड़ा बोलदा ओनू वक्ता कहने आ, जिहड़ा सुनदा ओनू आपां बाणी विच जां गुरमत दी शब्दावली विच आपां कहांगे इह श्रोता। गुरु नानक प्रकाश दे अंदर भाई साहब भाई संतोख सिंह ने एक बड़ा प्यारा बचन किया। वह कहिंदे ने सतगुरु दे दर ते बेअंत लोग सुन आउंदे ने, कहिंदे ने कीर्तन भी सुन आउंदे ने, कथा भी सुन आउंदे ने, गुरु की बाणी भी सुन आउंदे ने। ते साहब ने जदों सरोते दा जिक्र किया ते कहन लगे, कई वारी सच संगत अंदर भी सरोते पंज तरह दे आउंदे ने। मैं बाणी विचों ते भाई साहब की उस रचना विचों अर्ज करनी, भाई मरदाना पुछदा दाता पंज तरह दे सरोते की हो जाए, केड़े केड़े लोग ने पंज तरह दे जिहड़े सुन वास्ते आउंदे ने। ते हजूर ने कहा, प्यारिया पंजा सरोतियां विचों एक सरोता ऐसा ही जिहड़ा गुरु की कृपा नाल अंदरों रंगिया जांदा है, नहीं ते चार तरह दे सरोते आउंदे जरूर ने, आके दो कड़ियां बैठे ने सुनिया भी पर कहन लगे सुरन तो बाद जीवन अंदर तब्दीली ने। ते पुछया, महाराज पंज तरह दे सरोते की हो जाए, केड़े ने? ते कवि संतोख सिंह ने गुरु नानक प्रकाश विच बचन दर्ज किया। कहन लगे गुरु नानक साहब जी कहिंदे ने सरोते पंज तरह दे ने, सरोता जग मैं पंच प्रकारा, सो हो तुम सो करूं उचारा। कहिंदे ने पंज तरह दे सरोते ने। ते कहन लगे फिर मैं एक एक तेन दसना केड़े केड़े सरोते केड़े केड़े ढंग नाल आउंदे ने। सरोते जग मैं पंच प्रकारा, सो हो तुम सो करूं उचारा, राग रागनी समझे एका, दूजे सुर को लखे बबेका, तीजे सुने ताल हित दया, चतुत बादत को रस लया, पंचम शब्द अर्थ को चीना, सो श्रोता सबन मैं परवीना। पंज तरह दे सरोते गिने, हुण इहदे अर्थ बड़े कमाल दे ने, अज भी ढुकदा है। साहब गुरु नानक साहब कहिंदे ने पंज तरह दे सरोतियां विचों एक ओह ने जिहड़े घरों आउंदे ने, राग रागनी समझे एका, सिर्फ इस भावना नाल आउंदे ने कि अज कीर्तन होना है ते कीर्तन विच राग पढ़िया जाणा। कहिंदे ने ओह केवल राग नूं सुन वास्ते आउंदे ने, उहनां दा मतलब इह नहीं कि बाणी किहड़ी गाई जा रही है, शब्द दा भाव की, इह नहीं, सिर्फ इन्ना कि जिहड़ा कीर्तन करन वाला है, राग गाण वाला है, इन्ना सोहना राग गाउंदा है, कथा करन वाला कहानी बड़ी सोहनी सुनांदा है, गल बड़े कमाल दी फवी करदा है। हुण सतगुरु ने कही ए हकीकत है, राग राग नहीं समझा एका, एक आउंदे ने केवल राग ते रागणियां नूं सुन लई। कहन लगे दूजे सुर को लखें बिबेका, ते दूजी तरह दे सरोते ओह आउंदे ने जदों कीर्तनीए वाजा वजांदे होण, जदों किते ओह सुरां लांदे होण, ते जे किते सुर राग दे अंदर किते अगे पिछे हो जाए, किते तीवर लग जाए, किते भुलेखे नाल कोमल सुर लग जाए, जिथे तीवर लाना है उथे कोमल लग जाए, कोमल दी थां किते तीवर लग जाए भुलेखे नाल, ते सुरां सुर वेखण वाले सरोते कहिंदे ने जा ओए इहदे पल्ले की है, इहनू तां राग दी सुर लाण दी कोई अकल नहीं। साहिब कहिंदे ने जुदी तरह दे सरोते नहीं, राग राग नहीं समझे एका, दूजे सुर को लखें बबेका। कहन लगे फिर तीजे तरह दे केड़े ने? ਕਹਿਣ ਲੱਗੇ ਤੀਜੋ ਸੁਣੇ ਤਾਲ ਕੀਤ ਦਇਆ, ਜਿਹੜਾ ਤੀਜੀ ਤਰ੍ਹਾਂ ਦਾ ਸਰੋਤ ਹੈ ਬਾਬਾ ਨਾਨਕ ਜੀ ਕਹਿੰਦੇ ਨੇ, ਉਹਦਾ ਰਾਗ ਨਾਲ ਕੋਈ ਇੰਨਾ ਸੰਬੰਧ ਨਹੀਂ। ਉਹ ਜਦੋਂ ਤਬਲਾ ਵੱਜਦਾ ਹੈ ਨਾ ਤੇ ਕਹਿੰਦਾ ਤਬਲੇ ਦਾ ਤਾਲ ਵੇਖਣਾ ਕਿ ਤਬਲਾ ਵਜਾਉਣ ਵਾਲੇ ਦੀਆਂ ਉਂਗਲਾਂ ਨਾਚ ਕਰਦੀਆਂ ਨੇ, ਬੜਾ ਕਮਾਲ ਦਾ ਤਬਲਾ ਵਜਾਉਂਦਾ, ਤੇ ਜੇ ਕਿਤੇ ਉਹ ਤਾਲ ਤੋਂ ਥਿੜਕ ਜਾਏ ਤੇ ਉਹ ਸਰੋਤੇ ਨੇ ਬਸ ਇੱਕੋ ਗੱਲ ਪੱਲੇ ਬੰਨਣੀ ਹੈ, ਕੱਲ ਆਏ ਸਾਂ ਇਹਨੂੰ ਤਾਂ ਤਬਲਾ ਵਜਾਉਣ ਦੀ ਜਾਚ ਕੋਈ ਨਹੀਂ, ਇਹ ਤਾਲ ਤੋਂ ਬੇਤਾਲਾ ਹੋ ਜਾਂਦਾ। ਕਹਿਣ ਲੱਗੇ ਤੀਜੋ ਸੁਣੇ ਤਾਲ ਹਿਤ ਦਇਆ, ਤੇ ਚੌਥੀ ਤਰ੍ਹਾਂ ਦੇ ਸਰੋਤੇ ਚਤੁਰਤ ਬਾਦਤ ਕੋ ਰਸ ਲਿਆ, ਤੇ ਜਿਹੜੀ ਚੌਥੀ ਤਰ੍ਹਾਂ ਦੇ ਸਰੋਤੇ ਨੇ ਉਹ ਕਹਿੰਦੇ ਨੇ ਵਾਹ ਬਾਬਾ ਜਦੋਂ ਪੇਟੀ ਵਜਾਉਂਦਾ ਹੈ ਨਾ, ਜਦੋਂ ਕਿਤੇ ਸਤਾਰ ਵਜਾਉਂਦਾ ਜਾਂ ਕਿਤੇ ਦਿਲਰੁਬਾ ਵੱਜਦਾ ਜਾਂ ਕਿਤੇ ਜੋੜੀ ਤੇ ਵਾਜਾ ਇਕੱਠੇ ਵੱਜਦੇ ਨੇ, ਕਹਿੰਦਾ ਸਵਾਦ ਆ ਜਾਂਦਾ ਇਹਦੇ ਸਾਜ ਵਜਾਉਣ ਦਾ। ਕਹਿਣ ਲੱਗੇ ਚਾਰ ਤਰ੍ਹਾਂ ਦੇ ਸਰੋਤੇ ਇਹ ਨੇ, ਇੱਕ ਰਾਗ ਸੁਣਨ ਵਾਲੇ, ਦੂਜੇ ਸੁਰ ਨੂੰ ਤੱਕਣ ਵਾਲੇ ਉਹ ਵੀ ਰਾਗ ਵਿੱਚ ਹੀ ਆ ਜਾਂਦੇ ਨੇ, ਤੀਜੇ ਤਾਲ ਸੁਣਨ ਵਾਲੇ, ਚੌਥੇ ਸਾਜਾਂ ਦੀ ਕਨਕੋਰ ਸੁਣਨ ਵਾਲੇ ਕਿ ਸਾਜ ਬੜੇ ਸੋਹਣੇ ਵੱਜਦੇ ਨੇ, ਖੜਤਾਲ ਵੱਜਦੀ ਏ, ਟਿਮ ਚਿਮਟੇ ਧੰਨ ਧਨ ਕਰਾ ਦਿੰਦੇ ਨੇ, ਸਾਹਿਬ ਕਹਿੰਦੇ ਨੇ ਇਹ ਵੀ ਇੱਕ ਸਰੋਤੇ ਨੇ। ਪਰ ਭਾਈ ਸੰਤੋਖ ਸਿੰਘ ਨੇ ਬੜੇ ਕਮਾਲ ਦਾ ਬਚਨ ਕੀਤਾ, ਤੇ ਜਦੋਂ ਮੈਂ ਗੁਰੂ ਨਾਨਕ ਪ੍ਰਕਾਸ਼ ਵਿੱਚ ਪੜ੍ਹਿਆ ਤੇ ਮਨ ਨੂੰ ਆਇਆ ਵਾਕਿਆ ਇਹ ਕੁਝ ਵਾਪਰਦਾ ਪਿਆ। ਤੀਜੋ ਸੁਣੇ ਤਾਲ ਹਿਤ ਦਇਆ, ਚਤੁਰਥ ਬਾਦਤ ਕੋ ਰਸ ਲਿਆ। ਕਹਿਣ ਲੱਗੇ ਪੰਜਵੀਂ ਤਰ੍ਹਾਂ ਦਾ ਇੱਕ ਬਖਸ਼ਿਆ ਸਰੋਤਾ ਹੁੰਦਾ, ਪੰਚਮ ਸ਼ਬਦ ਅਰਥ ਕੋ ਚੀਨਾ। ਉਹ ਜਦੋਂ ਸੰਗਤ ਵਿੱਚ ਚੌਂਕੜਾ ਮਾਰ ਕੇ ਬੈਠਦਾ, ਗੁਰੂ ਕਾ ਕੀਰਤਨੀਆਂ ਕਰਦਾ ਕੀਰਤਨ, ਤੇ ਉਹ ਆਪਣੇ ਨੇਤਰ ਮੁੰਦ ਕੇ ਇਉਂ ਧਿਆਨ ਟਿਕਾ ਕੇ ਸੁਣਦਾ ਜਿਹਦੀ ਸੁਣੇ ਦੀ ਗੱਲ ਅੱਜ ਗੁਰੂ ਜੀ ਕਰਦੇ ਪਏ ਨੇ, ਸੁਣਿਆ ਸਿੱਧ ਪੀਰ ਸੁਰਨਾਥ। ਕਹਿਣ ਲੱਗੇ ਇੱਕ ਉਹ ਹੁੰਦੇ ਨੇ ਪੰਚਮ ਸ਼ਬਦ ਅਰਥ ਕੋ ਚੀਨਾ, ਜਦੋਂ ਗੁਰੂ ਕੀ ਬਾਣੀ ਦੇ ਸ਼ਬਦ ਦਾ ਅਰਥ ਹੁੰਦਾ ਜਾਂ ਸ਼ਬਦ ਗੁਰੂ ਕਾ ਕੀਰਤਨੀਆਂ ਪੜ੍ਹਦਾ, ਕੋਸ਼ਿਸ਼ ਕਰਦਾ ਉਸ ਸ਼ਬਦ ਵਿੱਚ ਆਪਣੀ ਸੁਰਤ ਨੂੰ ਮਿਲਾਵਾਂ। ਕੀਰਤਨ ਕਰਨ ਦਾ ਇੱਕ ਢੰਗ ਤਰੀਕਾ, ਮਹਾਂਪੁਰਸ਼ ਕਹਿੰਦੇ ਹੁੰਦੇ ਨੇ ਗੁਰਮੁਖ ਜਪਣ ਵਾਲੇ ਕਿ ਜਦੋਂ ਤੂੰ ਸੰਗਤ ਵਿੱਚ ਬੈਠ ਕੇ ਕੀਰਤਨ ਕਰਨਾ, ਗੁਰਮੁਖ ਪਿਆਰੇ ਬੈਠੇ ਨੇ ਜਿਨ੍ਹਾਂ ਦੀਆਂ ਕਈ ਪੀੜ੍ਹੀਆਂ ਕੀਰਤਨ ਵਿੱਚ ਗੁਜ਼ਰੀਆਂ ਨੇ, ਕਹਿੰਦੇ ਨੇ ਜਦੋਂ ਕੀਰਤਨ ਕਰਨੇ ਉਦੋਂ ਇਸ ਤਰ੍ਹਾਂ ਦੇ ਸ਼ਬਦ ਪੜ੍ਹਿਆ ਕਰ, ਪ੍ਰੇਮ ਨੂੰ ਭਿੱਜ ਕੇ ਬੇਨਤੀ ਵਾਲੇ ਕਿ ਜਿਨ੍ਹਾਂ ਸ਼ਬਦਾਂ ਨੂੰ ਪੜ੍ਹ ਕੇ ਉਹ ਸ਼ਬਦ ਹੀ ਅਰਦਾਸ ਬਣ ਜਾਣ, ਤੇ ਮੇਰਾ ਮਾਲਕ ਤੇਰੀ ਬੇਨਤੀ ਕਬੂਲ ਕਰਕੇ ਤੇਰੇ ਹਿਰਦੇ ਦੀ ਝੋਲੀ ਵਿੱਚ ਕੁਝ ਦਾਤ ਪਾ ਦੇਵੇ। ਸਾਹਿਬ ਕਹਿੰਦੇ ਨੇ ਪੰਚਮ ਸ਼ਬਦ ਅਰਥ ਕੋ ਚੀਨਾ, ਪੰਜਵੀਂ ਤਰ੍ਹਾਂ ਦੇ ਸਰੋਤੇ ਆਏ ਸੰਗਤ ਵਿੱਚ ਬੈਠੇ, ਨੇਤਰ ਉਹਨਾਂ ਨੇ ਬੰਦ ਕੀਤੇ ਤੇ ਸਤਿਗੁਰੂ ਦੇ ਚਰਨਾਂ ਦਾ ਧਿਆਨ ਟਿਕਾ ਦਿੱਤਾ, ਤੇ ਇੰਨੇ ਕੁ ਪ੍ਰੇਮ ਨਾਲ ਭਿੱਜ ਕੇ ਬਹਿ ਗਏ ਕਿ ਜਦੋਂ ਸ਼ਬਦ ਦਾ ਕੀਰਤਨ ਸੁਣ ਕੇ ਉੱਠੇ ਤੇ ਅੰਦਰ ਖੇੜੇ ਵਿੱਚ ਆ ਗਿਆ, ਕਿਉਂਕਿ ਕੰਨਾਂ ਤੱਕ ਆਵਾਜ਼ ਪਈ ਸ਼ਬਦ ਦੀ, ਸ਼ਬਦ ਹਿਰਦੇ ਅੰਦਰ ਮਨ ਅੰਦਰ ਪ੍ਰਵੇਸ਼ ਕਰ ਗਿਆ। ਤੇ ਬਾਬਾ ਨਾਨਕ ਜੀ ਕਹਿੰਦੇ ਨੇ ਇਹਦੇ ਵਰਗਾ ਸਰੋਤਾ ਹੋਰ ਕੋਈ ਨਹੀਂ, ਇਹ ਸਭ ਤੋਂ ਉੱਚਾ ਸਰੋਤਾ ਹੈ। ਪੰਚਮ ਸ਼ਬਦ ਅਰਥ ਕੋ ਚੀਨਾ, ਸੋ ਸਰੋਤਾ ਸਭਨ ਮੈਂ ਪ੍ਰਵੀਨਾ। ਮਹਾਰਾਜ ਨੇ ਅੱਗੇ ਇੱਕ ਗੱਲ ਕਹੀ, ਮਹਾਰਾਜ ਜਿਹੜੇ ਚਾਰ ਤਰ੍ਹਾਂ ਦੇ ਸਰੋਤੇ ਨੇ, ਜਿਹੜੇ ਕੇਵਲ ਇਹੀ ਤੱਕਣ ਆਉਂਦੇ ਨੇ ਕਿ ਨੁਕਸ ਕੀ ਏ, ਇਸ ਥਾਂ ਤੇ ਪ੍ਰਬੰਧ ਕੀ ਹੋ ਜਾਏ, ਕਿਹੜੇ ਢੰਗ ਨਾਲ ਚੱਲਦਾ, ਮਹਾਰਾਜ ਸੁਣ ਕੇ ਤਾਂ ਉਹ ਵੀ ਬਾਣੀ ਜਾਂਦੇ ਨੇ। ਸਾਹਿਬ ਨੇ ਬਾਣੀ ਵਿੱਚ ਜ਼ਿਕਰ ਕੀਤਾ ਕਿ ਜਿਨ ਕੇ ਚਿੱਤ ਕਠੋਰ ਹੈ ਸੇ ਬਹਿਨ ਸਤਿਗੁਰ ਪਾਸ, ਬਹਿੰਦੇ ਜ਼ਰੂਰ ਨੇ ਪਰ ਚਿੱਤ ਨਹੀਂ ਲੱਗਦਾ। ਸਾਹਿਬ ਨੇ ਅੱਗੇ ਬਚਨ ਨਾਲ ਹੋਰ ਕਰ ਦਿੱਤਾ, ਕਹਿਣ ਲੱਗੇ ਸੇ ਬਹਿਨ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੂੜਿਆਰਾਂ ਚਿੱਤ ਉਦਾਸ, ਉਹਨਾਂ ਨੂੰ ਉੱਥੇ ਗੁਰੂ ਕੋਲ ਬੈਠਿਆਂ ਵੀ ਖੇੜਾ ਨਹੀਂ, ਗੁਰੂ ਕੋਲ ਬੈਠ ਕੇ ਵੀ ਕੇਵਲ ਉਦਾਸੀ, ਗੁਰੂ ਕੋਲ ਬੈਠ ਕੇ ਵੀ ਕੇਵਲ ਮੁਰਝਾਏ ਰਹਿੰਦੇ ਨੇ। ਸਾਹਿਬ ਕਹਿੰਦੇ ਨੇ ਪੰਚਮ ਸ਼ਬਦ ਅਰਥ ਕੋ ਚੀਨਾ, ਸੋ ਸਰੋਤਾ ਸਭਨ ਮੈਂ ਪ੍ਰਵੀਨਾ। ਤੇ ਮਹਾਰਾਜ ਜਿਹੜੇ ਚਾਰ ਤਰ੍ਹਾਂ ਦੇ ਨੇ, ਹਜ਼ੂਰ ਕਹਿਣ ਲੱਗੇ ਮਰਦਾਨਿਆਂ ਇਹ ਤਾਂ ਇਸ ਤਰ੍ਹਾਂ ਦੇ ਨੇ ਜਿਵੇਂ ਇੱਕ ਮਨੁੱਖ ਨੇ ਕਿਤੇ ਪੱਕੇ ਹੋਏ ਫਲ ਨੂੰ ਤੋੜ ਕੇ ਲਿਆਂਦਾ ਹੋਵੇ, ਇੱਕ ਸੰਤਰੇ ਦੇ ਅੰਦਰ ਫਲ ਰਸ ਭਰਿਆ ਤੇ ਜਦੋਂ ਉਹਨੂੰ ਤੋੜ ਕੇ ਲਿਆਏ, ਇੱਕ ਤਾਂ ਉਹ ਵੇ ਜਿਹੜਾ ਛਿਲਕੇ ਨੂੰ ਉਤਾਰ ਕੇ ਕੇਵਲ ਸੰਤਰੇ ਦੇ ਰਸ ਨੂੰ ਚੱਖਦਾ ਪਿਆ, ਉਸ ਰਸ ਨੂੰ ਆਪਣੀ ਜੀਭਾ ਤੇ ਰੱਖ ਕੇ ਸਵਾਦ ਮਾਣਦਾ, ਤੇ ਕਹਿਣ ਲੱਗੇ ਇੱਕ ਬੰਦਾ ਉਹ ਵੇ ਜਿਹੜਾ ਲੱਥੇ ਹੋਏ ਛਿਲਕੇ ਨੂੰ ਕੇਵਲ ਆਪਣੇ ਮੂੰਹ ਵਿੱਚ ਪਾਈ ਜਾਂਦਾ। ਕਹਿੰਦੇ ਨੇ ਜਿਹੜਾ ਸਵਾਦ ਸੰਤਰੇ ਦੇ ਉਹਨਾਂ ਰਸ ਵਿੱਚੋਂ ਆਉਣਾ, ਉਹ ਛਿਲਕੇ ਵਿੱਚੋਂ ਨਹੀਂ। ਜੇ ਬਦਾਮ ਦੀ ਗਰੀ ਇੱਕੋ ਖਾ ਰਿਹਾ ਤੇ ਦੂਜਾ ਉਹਦੇ ਛਿਲਕੇ ਨੂੰ ਚਬਾ ਰਿਹਾ, ਕੀ ਬਦਾਮ ਦੇ ਛਿਲਕੇ ਨਾਲ ਕਦੀ ਤਾਕਤ ਮਿਲੀ ਏ? कि संतरे दे ऊपर वाले छिलके चबान दे नाल अंदर कभी संतरे दा रस आया कि अनार दे ऊपर वाले छिलके नू किते मुंह विच रखन नाल कभी अनार दे दानियां वर्गा रस आया कि केवल अंब दे ऊपर वाले छिलके नू उतार लेना ते अंदर दा रस ना लेना छिलके विचों रस नहीं। कहन लगे और श्रोता चार प्रकारी छिलण खान बिखा हिक धारी। कहने जेड़े चार तरह दे ने उन्हां दी बिरती इको वे कि जिवें मानो किते डिगे कोई छिलण चूसदा हो। साहब ने क्या कहन लगे कारण पता की है फोकट के रस में फस गए अंतर रस ना चीनत पहे। केवल फोके रस विच पै गए ने उन्हां नू ए समझ ही नहीं पई कि जो कुछ आपां सुन तुरे हां इहदे सुन नाल किन्ना कु रस है इहदे सुन नाल किन्ना कु आनंद है। मेरे धन गुरु नानक साहब ने अज गल सुन दी कीती ते बाणी विच बचन भी कीते केड़ी चीज सुननी है केड़ी नहीं सुननी। खजूर दा एक पवित्र बचन हुंदा किन्ने दातिया कन्न तां तू दे दिते ने ते मेर करी इन्हां कन्नां विच इक आवाज ना पै। पुछया की कहन लगे मेरे मोहन सर्वनी ए ना सुनाए। मोहन दा अर्थ हुंदा मन नूं मोहण वाला के मन नूं मोहण वाले वाहिगुरु मेर करी मेरे कन्नां विच कदी ए आवाज ना पै। मेरे मोहन सर्वनी ए ना सुनाए की ना सुनाए। कहन लगे साकत गीत नाद तुन गावत बोलत बोल अजाए। हुण एक पंक्ति विच पूरा सिद्धांत दे दिता। कहन लगे जेड़े साकत बंदे रब तो टुटे ने उन्हां दी आवाज कन्नां विच ना पई क्योंकि उन्हां दी आवाज मन ते असर करेगी ते साकत दी आवाज किते असर ना कर जाए मैं तेरे चरणां तो टुट ना जावां। साकत नाद ते कहन लगे गीत तुन गावत बोलत बोल अजाए। अजाए दर ते फजूल उन्हां दे बोल मेरे कन्नां विच ना पैण दई जिन्हां दी आवाज विच कुछ रस नहीं। जेड़े रब तो टुटे ने उन्हां दी आवाज मैनू रब तो तोड़ेगी। मैं साहब दी बाणी विचों एक दो प्रमाण दे के फिर आपां आउणा इस विषय ते। साहब कहिंदे किने की सुनना हजूर जी कह रहे ने मैनू ना सुनाई साकत दी आवाज ना सुनाई गंदे गीत ना सुनाई मैनू ओ बंदे दे फिक्के बोल जिन्हां विच कोई असर नहीं। मैनू सुनानी ते किसे प्यारे प्रीतम ते बाणी पढ़दिआं किसे गुरसिख दी आवाज सुना दे। साहब ने बाणी विच बचन कीता साकत दी आवाज ओ गीत मन ते किन्ना कु असर कर दे नी। आ कई वारी आपां तकने आ ना जदों कोई संगीत दी आवाज कन्नां विच पैंदी है वैसे तां इह संगीत इह कीर्तन उस परमेश्वर दी दित्ती कोई दात है। राग इक बर्तन है मैं कई वारी अर्ज करना हुंना एक भांडा है जिहदे विच सतगुरु ने बाणी नूं टिकाया होया है। किन्ने पर ओह आवाज ना मेरे कन्नां विच पै जिस बर्तन दे विच हुण राग इक बर्तन है कोई बर्तन विच अमृत पींदा है कोई बर्तन विच जल पींदा है कोई बर्तन विच दुध पींदा है ते कई भांडे दे अंदर पा के नशे नूं पींदे पए ने। किन्ने मेहर करिए कोई जिहा भांडा ना ही दे। साहिब किन्ने मेरे मोहन सर्वनी ए ना सुनाए। साकत नाद गीत तुन गावत बोलत बोल अजाए। बाबा कबीर साहिब ने एक बचन कीता है किन्ने साकत दे बोल क्यों ना सुनाए। उन्होंने बचन किया उन्हों की एक बिरती है साकत दी हर जस सुनाए ना हर गुण गावे बातन ही असमान गरावे। तू मेर करी साकत दी बोल मेरे कन्ना विच ना पैण दई। कहन लगे हर जस सुनाए ना हर गुण गावे बातन ही असमान गरावे ऐसे लोगन स्यों क्या कही है। हुण कबीर वर्गा महापुरश जिहड़ा कदी किसे दी परवाह नहीं करदा जे किसे राजे नूं देखदा उहनूं वी कहिंदा को हर समान नहीं राजा ए भूपत सब दिवस चार के झूठे करत दवाजा। ते जे दे तकनिया कूची जात वाला हुंदा उह बड़े दावे नाल इक गल कहिंदा कौ रे ब्राह्मण पंडित कब के होए। कहिण लगे मैनूं इक गल दस किदन दा तू विद्वान सजना अपने आप नूं विद्वान समझना तू पंडित समझना कौ रे पंडित ब्राह्मण कब के होए असली तो किदन दा तू ब्राह्मण बन गए। इन्ना बेखौफ ओ महापुरश जदों भी बोलदा ओदी आवाज अंदर निरभैता है पर जदों साकत दी गल कीती उहने भी एक गल कह दित्ती कहिंदा रब्बा बचाई मैं नहीं ओ डरदा मौत तों। हुण भगत साहिब दे बचन देखो अंदर दी बिरती ते चीज असर करदी है। ਉਹ ਭਗਤ ਮੌਤ ਤੋਂ ਨਹੀਂ ਡਰਦਾ, ਮੌਤ ਨੂੰ ਦੇਖ ਕੇ ਕਹਿੰਦਾ ਕਬੀਰ ਜਿਸ ਮਰਨੇ ਤੇ ਜਗ ਡਰੈ, ਇਹਦਾ ਮਤਲਬ ਲੋਕ ਡਰਦੇ ਨੇ, ਤੇ ਭਗਤ ਕਹਿੰਦਾ ਮੇਰੇ ਮਨ ਆਨੰਦ, ਕਹਿੰਦੇ ਨੇ ਮੇਰੇ ਮਨ ਅੰਦਰ ਖੇੜਾ। ਉਹ ਭਗਤ ਜਮਦੂਤ ਨੂੰ ਦੇਖ ਕੇ ਕਹਿੰਦਾ ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸ਼ਕਾਰ, ਜਿਨ ਇਹ ਜਮਵਾ ਸਿਰਜਿਆ ਸੋ ਜਪਿਆ ਪਰਵਦਗਾਰ। ਉਹੀ ਕਬੀਰ ਜਿਹੜਾ ਮਹਾਂਪੁਰਸ਼ ਹੈ, ਉਹ ਕਿਸੇ ਦੀ ਪਰਵਾਹ ਨਹੀਂ ਕਰਦਾ, ਸਾਰੀ ਜ਼ਿੰਦਗੀ ਬਨਾਰਸ ਰਹਿੰਦਾ ਹੈ, ਤੇ ਜਦੋਂ ਅੰਤਲਾ ਸਮਾਂ ਆਉਂਦਾ ਮਗਰ ਦੀ ਧਰਤੀ ਤੇ ਚਲਾ ਜਾਂਦਾ ਹੈ। ਤੇ ਜੇ ਕੋਈ ਕਹਿੰਦਾ ਮਗਰ ਮਰਿਆ, ਜਿਹੜਾ ਪੁਰਾਣੀ ਮੌਤ ਹੋ ਜਾਏ ਜਿਹਦੀ ਮਗਰ ਅੰਦਰ, ਉਹ ਮੁਕਤ ਨਹੀਂ ਹੁੰਦਾ। ਤੇ ਇਹਨਾਂ ਬੇਖੌਫ ਕਬੀਰ ਵਰਗਾ ਮਹਾਂਪੁਰਸ਼ ਕਹਿੰਦਾ ਸੱਜਣਾ ਮਨੋ ਕਠੋਰ ਮਰੈ ਬਨਾਰਸ, ਨਰਕ ਨਾ ਬਾਂਚਿਆ ਜਾਈ, ਹਰ ਕਾ ਸੰਤ ਮਰੈ ਹੜਮ ਬਹਿ ਸਗਲੀ ਸਹਿਣ ਤਰਾਈ। ਸੁਰਗ ਤੇ ਨਰਕ ਦੀ ਜਿੱਦਣ ਗੱਲ ਚੱਲੇ, ਉਹ ਫਿਰ ਇੱਕੋ ਗੱਲ ਕਹਿੰਦਾ ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਧੇ। ਇਹਦਾ ਮਤਲਬ ਉਹਨੂੰ ਇਹ ਵੀ ਭੈ ਨੀ, ਉਹਨੇ ਦੋਵੇਂ ਇਹ ਵੀ ਰੱਦ ਦਿੱਤੇ, ਕਹਿਣ ਲੱਗੇ ਹਮ ਕਹੂੰ ਕੀ ਕਾਨ ਨਾ ਕੱਢਦੇ ਆਪਣੇ ਗੁਰਪ੍ਰਸਾਦੇ। ਇਹਨੇ ਪ੍ਰਮਾਣ ਦੇ ਕੇ ਪੁੱਛਿਆ ਭਗਤ ਜੀ ਡਰ ਕਿਹਦੇ ਤੋਂ ਲੱਗਦਾ ਜੇ? ਉਹਨੇ ਗੱਲ ਕੀ ਕਹਿੰਦਾ ਦੁਹਾਈ ਰੱਬ ਦੀ, ਜਿਹੜੇ ਹਰ ਜਸ ਸੁਣੈ ਨਾ ਹਰ ਗੁਣ ਗਾਵੈ, ਬਾਤਨ ਹੀ ਅਸਮਾਨ ਗਰਾਵੈ, ਐਸੇ ਲੋਗਨ ਸਿਉਂ ਕਿਆ ਕਹੀਏ, ਕੀ ਕਹਿ ਕੇ ਕਰ ਲੈਂਗਾ ਜੋ ਪ੍ਰਭ ਕੀਏ, ਭਗਤ ਤੇ ਬਾਜ ਤਿੰਨ ਤੇ ਸਦਾ ਡਰਾਨੇ ਰਹੀਏ। ਇਹਦਾ ਮਤਲਬ ਇਹ ਤੇ ਸ਼ਬਦ ਡਰਾਨਾ ਉਹਨਾਂ ਵਰਤੇ ਹੈ, ਮੌਤ ਤੋਂ ਦੁਨੀਆਂ ਦੇ ਨਰਕ ਸਵਰਗ ਤੋਂ ਉੱਚੀ ਨੀਵੀਂ ਜ਼ਾਤ ਤੋਂ ਕਿਸੇ ਸਮਰਾਟ ਦੀ ਪਰਵਾਹ ਨਹੀਂ ਕਰਦਾ, ਪਰ ਕਹਿੰਦਾ ਬੱਚੀ ਕਿਤੇ ਇਹ ਨਾ ਕੰਨਾਂ ਵਿੱਚ ਆਵਾਜ਼ ਪੈ ਜਾਏ। ਧਿਆਨ ਰੱਖਣਾ ਸਾਖਤ ਦੀ ਆਵਾਜ਼ ਨਾ ਕੰਨਾਂ ਵਿੱਚ ਪੈਣ ਗਈ, ਉਹਨੇ ਮਨ ਤੇ ਅਸਰ ਕਰਨੇ। ਸਤਿਗੁਰੂ ਨੇ ਬਾਣੀ ਵਿੱਚ ਪ੍ਰਮਾਣ ਦਿੱਤੇ ਨੇ, ਕਹਿੰਦੇ ਨੇ ਕਈ ਵਾਰੀ ਸਾਖਤ ਦੀ ਆਵਾਜ਼ ਨਹੀਂ ਆਪਣੀ ਆਵਾਜ਼ ਵੀ ਨਾ ਪੈਣ ਦੇ। ਹੁਣ ਆਪਣੀ ਆਵਾਜ਼ ਵੀ ਜਦੋਂ ਪੈ ਜਾਏ ਇਹ ਵੀ ਕਈ ਵਾਰੀ ਅੰਦਰ ਨੂੰ ਥੜਕਾ ਦਿੰਦੀ। ਜਦੋਂ ਆਪਾਂ ਕਹਿੰਦੇ ਹਾਂ ਗੁਰੂ ਆਹ ਗੱਲ ਕਹਿੰਦਾ ਮੇਰੇ ਮੁਤਾਬਕ ਆਹ ਬਣਦੀ, ਕਹਿੰਦੇ ਨੇ ਜਦੋਂ ਇਹ ਚੰਚਲ ਮਨ ਕਹਿ ਕੇ ਮੇਰੇ ਮੁਤਾਬਕ ਇਹ ਬਣਦੀ ਏ, ਉਸੇ ਵਕਤ ਕੰਨਾਂ ਵਿੱਚ ਉਂਗਲਾ ਦੇ ਦੀ, ਦਾਤ ਆ ਬਚਾ, ਇਹ ਮੇਰੇ ਕੰਨਾਂ ਵਿੱਚ ਆਵਾਜ਼ ਨਾ ਪੈਣ ਦੇ, ਉਹ ਆਵਾਜ਼ ਪੈਣ ਦੇ ਜਿਹੜੀ ਮੇਰੇ ਗੁਰੂ ਨੇ ਕਹੀ। ਸਾਹਿਬ ਨੇ ਇੱਕ ਬਾਣੀ ਵਿੱਚ ਪ੍ਰਮਾਣ ਦਿੱਤਾ, ਕਹਿਣ ਲੱਗੇ ਸੱਜਣਾ ਫਰੀਦਾ ਇਹ ਤਨ ਭੌਂਕਣਾ, ਨਿਤ ਨਿਤ ਦੁਖੀ ਹੈ ਕੌਣ, ਕੰਨੀ ਬੁੱਝੇ ਦੇਰ ਹਾਂ ਕਿੱਤੀ ਵਗੈ ਪੌਣ। ਆਵਾਜ਼ ਨਾ ਉਹ ਕੰਨਾਂ ਵਿੱਚ ਪੈ ਜਿਹੜੀ ਪਿਆਰੇ ਤੋਂ ਤੋੜਦੀ ਪਈ ਹੈ। ਸਾਹਿਬ ਜੀ ਕਹਿ ਰਹੇ ਨੇ ਜੇ ਤੂੰ ਫਿਰ ਉਹਨਾਂ ਕੰਨਾਂ ਨਾਲ ਨਾਦ ਨਹੀਂ ਸੁਣਦਾ, ਉਹਨਾਂ ਕੰਨਾਂ ਨਾਲ ਤੂੰ ਨਾਮ ਨਹੀਂ ਸੁਣਦਾ, ਤੇ ਸਾਹਿਬ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਪਿਆਰਿਆ ਨੈਣ ਨਾ ਦੇਖਾਂ ਸਾਧ, ਸੇ ਨੈਣ ਬਿਹਾਲਿਆ ਕਰਨ ਨਾ ਸੁਣ ਹੀ ਨਾਦ, ਕਰਨ ਮੁੰਦ ਘਾਲਿਆ ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕਟੀਏ। ਇਹਦਾ ਮਤਲਬ ਇਹਦਾ ਕੀ ਫਾਇਦਾ ਹੈ ਜੇ ਤੇਰੇ ਕੰਨਾਂ ਵਿੱਚ ਆਵਾਜ਼ ਨਹੀਂ ਪਈ? ਤੇ ਸਤਿਗੁਰੂ ਨੂੰ ਪੁੱਛਿਆ ਦਾਤਾ ਫਿਰ ਦੱਸ ਦਿਓ ਕਿੱਥੇ ਬੋਲੀਏ ਕਿੱਥੇ ਸੁਣੀਏ, ਅੱਜ ਗੱਲ ਸੁਣੇ ਵੀ ਕਰ ਰਹੇ ਹੋ, ਦੱਸੋ ਖਾਂ ਬੋਲੀਏ ਕਿੱਥੇ? ਤੇ ਸਾਹਿਬ ਨੇ ਕਿਹਾ ਜਦੋਂ ਬੋਲਣੇ ਸੰਤ ਮਿਲੈ ਕਿਚ ਸੁਣੀਐ ਕਹੀਐ, ਸਾਖਤ ਨਹੀਂ ਗੁਰਮੁਖ ਮਿਲਦਾ ਕੋਈ ਸਾਂਝ ਪਾਉਣ ਵਾਲਾ, ਉਹਦੇ ਬੋਲ ਉਹਦੇ ਕੋਲ ਬੈਠ ਕੇ ਸੁਣੀ ਵੀ ਤੇ ਉਹਦੇ ਕੋਲ ਬੈਠ ਕੇ ਕਹੀ ਵੀ। ਇਹੀ ਕਾਰਨ ਮੈਂ ਕਈ ਵਾਰੀ ਅਰਜ਼ ਕਰਨਾ ਹੁੰਦਾ ਵਾ, ਸਤਿਗੁਰੂ ਨੇ ਬਚਨ ਕੀਤੇ ਨੇ ਸਿੱਖ ਜਿਹੜਾ ਉਹ ਕਿਸੇ ਦੀ ਆਵਾਜ਼ ਨੂੰ ਸੁਣ ਕੇ ਅਣਸੁਣੀ ਕਰੇ। ਇਹਦਾ ਭਾਵ ਵੀ ਇਹ ਸੀ ਕਿ ਉਹ ਆਵਾਜ਼ ਅੰਦਰ ਨਾ ਜਾਣ ਦੇਈ ਜਿਹੜੀ ਤੇਰੇ ਮਨ ਨੂੰ ਟਿਕਣ ਨਾ ਦੇ, ਜਿਹੜੀ ਤੇਰੇ ਮਨ ਨੂੰ ਖੁਆਰ ਕਰ ਦੇਵੇ। ਹਜ਼ੂਰ ਕਹਿੰਦੇ ਨੇ ਜਦੋਂ ਕੋਈ ਗੁਰਮੁਖ ਮਿਲੇ ਉਹਦੀ ਆਵਾਜ਼ ਇਸ ਮਨ ਤੱਕ ਜਾਣ ਦੇਈ, ਕੰਨ ਇੱਕ ਕਟੋਰੇ ਨੇ। ਇੱਕ ਗੁਰਮੁਖ ਫਕੀਰ ਨੇ ਬੜੇ ਪਿਆਰੇ ਬਚਨ ਕਹੇ ਨੇ, ਉਹ ਜਦੋਂ ਵੀ ਕੋਈ ਗੱਲ ਸਮਝਾਉਂਦਾ ਸੀ ਨਾ ਕਿਸੇ ਰਮਜ਼ ਪਾ ਕੇ ਜਾਂ ਕਿਸੇ ਤਰੀਕੇ ਨਾਲ, ਆਪ ਇਹੋ ਜਿਹਾ ਕੰਮ ਕਰਨੇ ਕਿ ਲੋਕਾਂ ਨੇ ਦੇਖ ਕੇ ਕਹਿਣਾ ਕਿਹੋ ਜਿਹੀ ਖੇਡ ਕਰਦਾ। ਜਿਵੇਂ ਕੱਲ ਅਰਜ਼ ਕੀਤੀ ਸਾਹਿਬ ਕੰਕਰ ਇਕੱਠੇ ਕਰਨ ਲੱਗ ਪਏ, ਉਹ ਫਕੀਰ ਨੇ ਕੀ ਕੀਤਾ ਇੱਕ ਦਿਨ ਕਾਗਜ਼ ਇਕੱਠੇ ਕਰੀ ਜਾ, ਪਾਟੀਆਂ ਲੀਰਾਂ ਉਹਨੇ ਆਪਣੇ ਕੋਲ ਰੱਖ ਲਈਆਂ, ਤੇ ਜੇ ਕਿਤੇ ਅੱਗੇ ਤੁਰਿਆ ਤੇ ਕੱਚ ਇਕੱਠਾ ਕਰੀ ਜਾ, ਤੇ ਜਿੱਥੇ ਲੋਕਾਂ ਦਾ ਇਕੱਠ ਸੀ ਉੱਥੇ ਪਹੁੰਚ ਗਿਆ। ਤੇ ਉਨੀ ਦੇਰ ਨੂੰ ਇੱਕ ਮਨੁੱਖ ਕੋਲ ਖਲੋਤਾ ਕਹਿੰਦਾ ਵਿਚਾਰੇ ਦਾ ਦਿਮਾਗ ਨਹੀਂ ਕੰਮ ਕਰਦਾ ਨਾ, ਦੇਖ ਰੱਦੀ ਕਾਗਜ਼ ਇਕੱਠੇ ਪਿਆ ਕਰਦਾ, ਪਾਟੀਆਂ ਲੀਰਾਂ ਪਈਆਂ ਇਕੱਠੀਆਂ ਕਰਦਾ, ਟੁੱਟੇ ਕੱਚ ਨੂੰ ਇਕੱਠੀਆਂ ਕਰਦਾ, ਕਿਸ ਲਾਭ ਇਹਦੇ? ਤੇ ਜਦੋਂ ਪੰਜ ਸੱਤ ਬੰਦਿਆਂ ਵਿੱਚ ਇਹ ਗੱਲ ਕੀ, ਫਕੀਰ ਕਲੋ ਗਿਆ, ਕਹਿੰਦਾ ਮੈਂ ਸੋਚਣਾ ਮੇਰੇ ਇਕੱਲੇ ਦਾ ਦਿਮਾਗ ਖਰਾਬ ਨਹੀਂ ਸਾਰੀ ਦੁਨੀਆਂ ਦਾ ਹੋ ਗਿਆ। ਉਹਨਾਂ ਪੁੱਛਿਆ ਵੀ ਕਿਉਂ? ਕਹਿੰਦਾ ਸੱਜਣਾ, ਜਿਹੜੇ ਤੂੰ ਰੇਸ਼ਮ ਦੇ ਕੱਪੜੇ ਪਾ ਕੇ ਦੁਨੀਆਂ ਨੂੰ ਦਿਖਾਉਣਾ, ਇਹਨਾਂ ਨੇ ਵੀ ਇੱਕ ਦਿਨ ਲੀਰਾ ਹੋਣੇ। ਚੇਤੇ ਰੱਖੀ, ਜਿਹੜੇ ਤੂੰ ਇਕੱਠੇ ਕਰਨਾ ਪਿਆ ਠੱਗੀਆਂ ਮਾਰ ਮਾਰ ਕੇ ਨੌਤ, ਇਹ ਵੀ ਮਰਨ ਤੋਂ ਬਾਅਦ ਰੱਦੀ ਨਹੀਂ, ਤੇਰੇ ਕਿਸੇ ਕੰਮ ਨਹੀਂ, ਅੰਬਾਰ ਲੱਗੇ ਹੋਣਗੇ ਤੇ ਇੱਕ ਸਵਾਸ ਤੈਨੂੰ ਇਹਨਾਂ ਕਾਗਜ਼ ਦੇ ਨੋਟਾਂ ਨੇ ਦਵਾਣਾ ਨਹੀਂ। ਕਹਿੰਦੇ ਨੇ ਮੈਨੂੰ ਕਹਿੰਦਾ ਮੂਰਖ, ਮੇਰਾ ਦਿਮਾਗ ਖਰਾਬ ਦੇ, ਮੈਂ ਕੱਚ ਹੀ ਇਕੱਠਾ ਕਰਨਾ ਪਿਆ। ਚੇਤੇ ਰੱਖੀ, ਜੋ ਕੁਝ ਤੂੰ ਹੀ ਇਕੱਠਾ ਕਰੀ ਬੈਠੇ ਇਹ ਵੀ ਕੇਵਲ ਕੱਚ ਹੀ ਆ। ਕਹਿਣ ਲੱਗੇ ਉਹਨੇ ਫਿਰ ਇੱਕ ਗੱਲ ਹੋਰ ਦੂਜੇ ਦਿਨ ਕੀਤੀ, ਹੱਥ ਵਿੱਚ ਬਰਤਨ ਲੈ ਲਿਆ। ਮੈਂ ਅਰਜ਼ ਕਰ ਰਿਹਾ ਸੀ ਅੰਦਰ ਕੀ ਕੁਝ ਜਾਣਦੇ ਨੇ, ਹੱਥ ਵਿੱਚ ਉਹਨੇ ਬਰਤਨ ਲੈ ਲਿਆ ਤੇ ਗਲੀ ਵਿੱਚ ਮੰਗਣ ਤੁਰ ਪਿਆ। ਭਾਂਡੇ ਦੇ ਅੰਦਰ ਜੇ ਕਿਸੇ ਨੇ ਪ੍ਰਸ਼ਾਦਾ ਦਿੱਤਾ ਉਹ ਵੀ ਭਾਂਡੇ ਵਿੱਚ, ਜੇ ਕਿਸੇ ਨੇ ਸਬਜ਼ੀ ਭਾਜੀ ਦਿੱਤੀ ਉਹ ਵੀ ਭਾਂਡੇ ਦੇ ਅੰਦਰ, ਜੇ ਕਿਸੇ ਨੇ ਲੰਘਦੇ ਹੋਏ ਨੂੰ ਦੁੱਧ ਦੇ ਦਿੱਤਾ ਉਹ ਵੀ ਭਾਂਡੇ ਦੇ ਅੰਦਰ, ਜੇ ਕਿਸੇ ਨੇ ਲੰਘਦੇ ਹੋਇਆਂ ਨੂੰ ਕੁਝ ਖਾਣ ਦਾ ਫਰੂਟ ਦੇ ਦਿੱਤਾ ਉਹ ਵੀ ਭਾਂਡੇ ਦੇ ਅੰਦਰ। ਤੇ ਰੋਕ ਕੇ ਵੇਖਣ ਵਾਲਿਆਂ ਕਿਹਾ, ਉਹ ਫਕੀਰ ਬਾਬਾ ਇੱਕ ਗੱਲ ਦੀ ਸਮਝ ਨਹੀਂ, ਇੱਕੋ ਭਾਂਡੇ ਵਿੱਚ ਸਭ ਕੁਝ ਸੱਟੀ ਜਾਂਦਾ, ਸਵਾਦ ਆਏਗਾ ਕੁਝ ਖਾਣ ਦਾ? ਇੱਕ ਪਾਸੇ ਤੂੰ ਸਬਜ਼ੀ ਭਾਜੀ, ਉਹ ਨਮਕੀਨ ਹੈ, ਉਹ ਖੱਤ ਤੁਰਸੀ, ਉਹ ਵੀ ਬਰਤਨ ਵਿੱਚ, ਤੂੰ ਨਮਕੀਨ ਪਾ ਜਾਂ ਮਿੱਠਾ ਪਾ। ਉਹ ਹੱਸ ਕੇ ਕਹਿੰਦਾ, ਆਖਦਾ ਦੁਨੀਆਂ ਦੇ ਲੋਕੋ, ਰੋਜ਼ ਪੁੱਛਦੇ ਹੋ, ਨਾਮ ਦਾ ਸਵਾਦ ਨਹੀਂ ਆਉਂਦਾ। ਕਹਿੰਦੇ ਨੇ ਕੰਨ ਦੇ ਰਾਹੀਂ ਕਿੰਨੇ ਕੁ ਚੀਜ਼ਾਂ ਤੁਸੀਂ ਮਨ ਦੇ ਭਾਂਡੇ ਵਿੱਚ ਪਾਈਆਂ ਨੇ, ਕਦੀ ਸੋਚਿਆ ਜੇ? ਮੇਰਾ ਇੱਕ ਭਾਂਡਾ, ਖਟਾਸ ਪਾਈ, ਮਿਠਾਸ ਪਾਈ, ਨਮਕੀਨ ਪਾਇਆ, ਤੇ ਤੁਸੀਂ ਕਹਿੰਦੇ ਹੋ ਝੱਲਿਆ, ਇਹਦਾ ਕੋਈ ਸਵਾਦ ਨਹੀਂ ਰਹਿਣਾ। ਤੇ ਕਹਿੰਦਾ, ਕਦੀ ਆਪਣੇ ਮਨ ਦੇ ਭਾਂਡੇ ਵਿੱਚ ਝਾਤੀ ਮਾਰੋ, ਕੰਨਾਂ ਰਹੀ ਪਤਾ ਨਹੀਂ ਕਿੰਨਾ ਕੁਝ ਇਸ ਭਾਂਡੇ ਦੇ ਅੰਦਰ ਪਾ ਦਿੱਤਾ ਹੈ, ਤੇ ਨਾਮ ਦਾ ਸਵਾਦ ਕਿੱਥੇ ਆਉਣਾ ਜਿੱਥੇ ਮਨ ਵਿੱਚ ਇੰਨਾ ਕੁਝ ਘੁਲਿਆ ਪਿਆ ਹੋਵੇ। ਉਹਦੇ ਕਹਿਣ ਦਾ ਢੰਗ ਤਰੀਕਾ ਹੈ। ਤੇ ਮੇਰਾ ਗੁਰੂ ਤੇਗ ਬਹਾਦਰ ਜੀ ਕਹਿੰਦਾ, ਜੇ ਕੰਨਾਂ ਤੋਂ ਕੋਈ ਸੁਣਨੇ ਕੀ ਸੁਣੀਏ, ਸਤਿਗੁਰੂ ਬਾਣੀ ਵਿੱਚ ਕਹਿ ਰਹੇ ਨੇ, ਮੈਂ ਅਰਜ਼ ਕਰ ਰਿਹਾ। ਸਾਹਿਬ ਜੀ ਕਹਿੰਦੇ ਨੇ, ਸੰਤ ਮਿਲਾ ਕਿ ਸੁਣੀਆ ਕਹੀਏ, ਸਾਹਿਬ ਦਾ ਪ੍ਰਮਾਣ ਵੀ ਦੇਣਾ ਗੁਰੂ ਤੇਗ ਬਹਾਦਰ ਜੀ ਦਾ। ਕਹਿਣ ਲੱਗੇ, ਸੰਤ ਮਿਲਾ ਕਿ ਸੁਣੀਆ ਕਹੀਏ, ਮਿਲਾ ਅਸੰਤ ਮਸਤ ਕਰ ਰਹੀ ਹੈ। ਬਾਬਾ ਬੋਲਣਾ ਕਿਆ ਕਹੀਏ, ਜੈਸੇ ਰਾਮ ਨਾਮ ਰਵ ਰਹੀ ਹੈ, ਕਿਵੇਂ ਰਵੀਏ? ਤੇ ਸਾਹਿਬ ਮੇਰਾ ਸੱਚਾ ਪਾਤਸ਼ਾਹ ਕਹਿੰਦਾ, ਜੇ ਬਾ ਗੁਣ ਗੋਬਿੰਦ ਭਜੋ, ਤੇ ਜੇ ਕੋਈ ਸੁਣਨਾ ਹੀ ਨਾ, ਤੇ ਫਿਰ ਇੱਕ ਕੰਮ ਕਰ, ਕੰਨਾਂ ਨਾਲ ਨਾਮ ਸੁਣਿਆ ਕਰ। ਜੇ ਬਾ ਗੁਣ ਗੋਬਿੰਦ ਭਜੋ, ਕਰਨ ਸੁਣੋ ਹਰ ਨਾਮ। ਕਹਿਣ ਲੱਗੇ, ਨਾਮ ਜਦੋਂ ਸੁਣੇਗਾ ਫਿਰ ਚੇਤੇ ਰੱਖੀ, ਉਹ ਮੇਰਾ ਮਾਲਕ ਇੰਨੀ ਕੁ ਕਿਰਪਾ ਕਰੇਗਾ, ਕਦੀ ਜਮਾਂ ਦੇ ਘਰ ਨੂੰ ਤੈਨੂੰ ਜਾਣਾ ਨਹੀਂ ਪਏਗਾ। ਸਾਹਿਬ ਕਹਿੰਦੇ ਨੇ, ਜਦੋਂ ਕੋਈ ਸਿੱਖ ਬਾਣੀ ਸੁਣਦਾ ਤੇ ਸੁਣੀ ਕੋਈ ਬਾਣੀ ਉਹਦੇ ਤੇ ਅਸਰ ਕਰੇਗੀ, ਜੇ ਅੰਦਰ ਇਕਾਗਰਤਾ ਤੇ ਟਿਕਾ ਨਾਲ ਬੈਠਾ। ਹਾਂ, ਇੱਕ ਤੂੰ ਨਾਮ ਰਸਨਾ ਨਾਲ ਜਪਣਾ ਹੈ, ਇੱਕ ਤੂੰ ਆਪਣੇ ਕੰਨਾਂ ਨਾਲ ਸੁਣਨਾ ਹੈ, ਤੇ ਉਸ ਨਾਦ ਨੂੰ ਵੀ ਸੁਣੀ। ਚੇਤੇ ਰੱਖੀ, ਜਿਹੜਾ ਨਾਦ ਹਰ ਇੱਕ ਦੇ ਅੰਦਰ ਵੱਜਦਾ ਪਿਆ। ਸਾਹਿਬ ਦੇ ਸਾਹਮਣੇ ਜਿੱਦਣ ਜੋਗੀਆਂ ਨੇ ਨਾਦ ਵਜਾਏ ਤੇ ਹਜ਼ੂਰ ਨੇ ਬਾਣੀ ਵਿੱਚ ਕਿਹਾ ਸੀ, ਕਹਿਣ ਲੱਗੇ, ਪਿਆਰਿਓ, ਕੇਵਲ ਬਾਹਰ ਦੇ ਨਾਦ ਨੂੰ ਸੁਣਦੇ ਪਏ ਹੋ, ਕਦੀ ਉਹ ਸੁਣਿਆ ਜੇ? ਭੁਗਤ ਗਿਆਨ ਦਇਆ ਭੰਡਾਰਨ ਘੱਟ ਘੱਟ ਵਾਜੈ ਨਾਦ। ਕਹਿਣ ਲੱਗੇ, ਕਦੀ ਉਹ ਆਵਾਜ਼ ਸੁਣੀ ਜੇ? ਕਿੰਕੁਰੀ ਅਨੂਪ ਵਾਜੈ, ਉਸ ਆਵਾਜ਼ ਨੂੰ ਸੁਣੋ ਜਿਹੜੀ ਉਪਮਾ ਤੋਂ ਰਹਿ ਕੇ। ਹਜ਼ੂਰ ਕਹਿੰਦੇ ਨੇ, ਜਦੋਂ ਕੋਈ ਨਾਮ ਨੂੰ ਸੁਣਦਾ ਤੇ ਸੁਣ ਕੇ ਤਾਂ ਉਸ ਪਿਆਰੇ ਬਾਰੇ ਕੁਝ ਪਤਾ ਲੱਗਦਾ। ਚੇਤੇ ਰੱਖਣਾ, ਸੁਣ ਕੇ ਬੜੇ ਰਸਤੇ ਮਿਲਦੇ ਨੇ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤਾ, ਕਹਿੰਦੇ ਨੇ, ਦਾਤਾ ਜੀ ਤੇਰਾ ਨਾਮ ਸੁਣਨਾ ਪਿਆ ਵਾ। ਕਹਿਣ ਲੱਗੇ, ਨਾਮ ਨੂੰ ਸੁਣ ਸੁਣ ਕੇ ਤੇਰੇ ਦਰਸ਼ਨ ਕਰਨ ਦਾ ਚਾਹ ਪੈਦਾ ਹੋ ਗਏ, ਨਾਮ ਨੂੰ ਸੁਣ ਸੁਣ ਕੇ ਤੇਰੇ ਤੱਕ ਮਿਲਣ ਦੀ ਇੱਕ ਤੜਪ ਪੈਦਾ ਹੋ ਗਈ ਹੈ। ਕਹਿਣ ਲੱਗੇ, ਸੁਣਨਾ ਜਦੋਂ ਆਪਣੇ ਅੰਦਰ ਨੂੰ ਟਿਕਾ ਲਈ, ਇਕਾਗਰਤਾ ਵਿੱਚ ਲੈ ਆਈ। ਹਜ਼ੂਰ ਨੇ ਅੱਜ ਜਦੋਂ ਬਚਨ ਕੀਤੇ ਸੁਣਿਆ ਦੇ, ਤੇ ਗੁਰਦੇਵ ਨੇ ਪਹਿਲਾ ਬਚਨ ਕੀਤਾ ਸੁਣਿਆ, ਮੈਂ ਅਰਜ਼ ਕੀਤੀ, ਚਾਰ ਪੌੜੀਆਂ ਦਾ ਪ੍ਰਕਰਨ ਇੱਕੋ ਵੇ, ਇਹ ਪਾਠ ਸੁਣਿਆ। ਸੁਣਨ ਦੇ ਨਾਲ ਜਦੋਂ ਤੂੰ ਆਪਣੇ ਕੰਨਾਂ ਨਾਲ ਆਵਾਜ਼ ਨੂੰ, ਨਾਮ ਨੂੰ, ਬਾਣੀ ਨੂੰ ਸੁਣੇਗਾ ਤੇ ਮਨ ਜ਼ਰੂਰ ਅਸਰ ਕਬੂਲੇਗਾ। ਕਿਵੇਂ ਕਬੂਲੇਗਾ? ਸਾਹਿਬ ਕਹਿੰਦੇ ਨੇ, ਅੰਮ੍ਰਿਤ ਬਾਣੀ ਹਰ ਹਰ ਤੇਰੀ ਤੇ ਹੈ ਅੰਮ੍ਰਿਤ ਰੂਪ, ਪਰ ਸੁਣ ਸੁਣ ਹੋਵੇ ਪਰਮ ਗਤ ਬੇਰੀ। ਸੁਣੀ ਖਾਂ, ਸੁਣ ਨਾਲ ਇਸ ਬਾਣੀ ਨੂੰ, ਕਹਿਣ ਲੱਗੇ, ਤੇਰੀ ਪਰਮ ਗਤੀ ਨੂੰ ਤੂੰ ਪ੍ਰਾਪਤ ਹੋਵੇਗਾ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਨ ਬੁੱਝੀ ਸ਼ੀਤਲ ਹੋਏ ਮਨਵਾ, ਸਤਿਗੁਰੂ ਕਾ ਦਰਸ਼ਨ ਪਾਏ ਜੀਓ। ਕਹਿਣ ਲੱਗੇ, ਜਦੋਂ ਤੂੰ ਸੁਣੇਗਾ ਕਹਿਣ ਲੱਗੇ ਉਸ ਵਕਤ ਤੇਰੇ ਅੰਦਰ ਨੂੰ ਕੀ ਕੁਝ ਕਿਰਪਾ ਮਿਲਣੀ। ਸਾਹਿਬ ਕਹਿਣ ਲੱਗੇ ਸੁਣਿਆ ਗੁਰੂ ਕੇ ਸਿੱਖਾਂ ਨਾਮ ਸੁਣ ਦੇ ਨਾਲ ਇਕਾਗਰਤਾ ਨਾਲ ਟਿਕਣ ਦੇ ਨਾਲ ਸਿੱਧ ਪੀਰ ਸੁਰ ਨਾਥ ਚਾਰਾਂ ਦੀ ਗੱਲ ਕੀਤੀ। ਬਾਣੀ ਵਿਚ ਇੱਕ ਸ਼ਬਦ ਆਇਆ ਸਾਧਕ, ਇੱਕ ਸ਼ਬਦ ਆਇਆ ਸਿੱਧ। ਸਾਧਕ ਦਾ ਅਰਥ ਹੈ ਜਿਹੜਾ ਸਾਧਨਾ ਕਰਦਾ ਪਿਆ, ਸਿੱਧ ਦਾ ਅਰਥ ਹੈ ਜਿਹੜਾ ਸਾਧਨਾ ਕਰਕੇ ਭੁੱਗ ਚੁੱਕਾ। ਕਹਿਣ ਲੱਗੇ ਸੁਣਿਆ ਸੁਣਨ ਦੇ ਨਾਲ ਸਿੱਧ ਪੀਰ ਸੁਰਨਾਥ ਉਸ ਪਦਵੀ ਤੇ ਉਸ ਅਵਸਥਾ ਤੇ ਪਹੁੰਚ ਜਾਏਗਾ ਪਿਆਰਿਆ, ਜਿਸ ਅਵਸਥਾ ਤੇ ਸਿੱਧ ਪੀਰ ਦੇਵਤੇ ਤੇ ਨਾਥ ਲੋਕ ਨੇ। ਇਹਦਾ ਅਰਥ ਇੱਕ ਗੁਰਮੁਖ ਨੇ ਫਿਰ ਕੀਤਾ ਹੋਰ ਤਰੀਕੇ ਨਾਲ ਸਮਝਣਾ ਇਹਨਾਂ ਅਰਥਾਂ ਨੂੰ। ਇਸ ਬਾਣੀ ਇਸ ਪੌੜੀ ਵਿਚ ਕਈ ਅਰਥ ਇਹ ਨੇ ਜਿਹੜੇ ਸ਼ਬਦ ਵਰਤੇ ਨੇ ਅਖਰੀ ਅਰਥਾਂ ਵਿਚੋਂ ਗੁਣ ਲੈ ਗਏ ਨੇ। ਹੁਣ ਆਪਾਂ ਬਾਣੀ ਪੜ੍ਹਨੇ ਆ। ਸਾਹਿਬ ਨੇ ਬਾਣੀ ਵਿਚ ਇੱਕ ਬਚਨ ਕੀਤਾ ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੈ ਭਾਓ। ਇਹਦਾ ਮਤਲਬ ਸਾਹਿਬ ਕਹਿੰਦੇ ਨੇ ਸਿੱਧ ਬਣ ਜਾ ਮੈਂ ਆਪਣੀ ਸੁਰਤੀ ਬਿਰਤੀ ਨੂੰ ਟਿਕਾਲਾ, ਇੰਨੀ ਕੁ ਤਾਕਤ ਹੋਵੇ ਮੈਂ ਪ੍ਰਗਟ ਵੀ ਹੋ ਜਾ ਗੁਪਤ ਵੀ ਹੋ ਜਾ। ਸਿੱਧ ਹੋਵਾ ਸਿੱਧ ਲਾਈ ਰਿੱਧ ਆਖਾਂ ਆਓ ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੈ ਭਾਓ ਮਤ ਦੇਖ ਭੂਲਾ ਵਿਸਰੈ। ਇਹਦਾ ਮਤਲਬ ਇਹ ਅਵਸਥਾ ਮਿਲ ਕੇ ਵੀ ਕਿਤੇ ਥਿੜਕਣ ਦਾ ਚਾਂਸ ਹੈ। ਹੁਣ ਇਹਦਾ ਮਤਲਬ ਇੱਕ ਪਾਸੇ ਸਾਹਿਬ ਕਹਿੰਦੇ ਨੇ ਕਿਤੇ ਥਿੜਕ ਨਾ ਜਾਏ, ਫਿਰ ਕਹਿੰਦੇ ਸੁਣ ਨਾਲ ਸਿੱਧ ਬਣ ਜਾਏਗਾ। ਸਿੱਧ ਹੋਵਾਂ ਸਿੱਧ ਲਾਈ ਤੇ ਕਹਿੰਦੇ ਨੇ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾ। ਉਹ ਸਾਹਿਬ ਨੇ ਹੋਰ ਪ੍ਰਮਾਣ ਦਿੱਤਾ ਬਾਣੀ ਵਿਚ, ਕਹਿਣ ਲੱਗੇ ਇੰਨੀ ਕਮਾਈ ਕਰਾਂ ਕੁੱਸਾਂ ਕੱਟੀਆਂ ਵਾਰ ਵਾਰ ਪੀਸਣ ਪੀਸਾ ਪਾਏ ਅੱਗੀ ਛੇਤੀ ਜਾਲੀਆਂ ਭਸਮ ਛੇਤੀ ਰਲ ਜਾਓ ਪੀ ਤੇਰੀ ਕੀਮਤ ਨਾ ਪਵੈ ਹੋ ਕੇਵੜ ਆਖਾਂ ਨਾ। ਸਤਿਗੁਰੂ ਨੇ ਬਾਣੀ ਵਿਚ ਕਿਹਾ, ਕਹਿਣ ਲੱਗੇ ਭਾਈ ਗੁਰਦਾਸ ਨੇ ਵੀ ਸ਼ਬਦ ਵਰਤੇ ਨੇ ਸਿੱਧਾਂ ਦੇ ਬਾਰੇ, ਕਹਿਣ ਲੱਗੇ ਸਿੱਧ ਛਿਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ। ਕਹਿਣ ਲੱਗੇ ਕਿੰਨੇ ਲੈਣਾ ਕਿਨਾਰੇ ਤੇ, ਪਰ ਇੱਥੇ ਕਹਿੰਦੇ ਨੇ ਸੁਣਿਆ ਸਿੱਧ ਪੀਰ ਸੁਰਨਾਥ ਤੇ ਗੁਰਮੁਖ ਪਿਆਰੇ ਕਹਿੰਦੇ ਨੇ ਸੱਜਣਾ ਜਿਸ ਅਵਸਥਾ ਤੇ ਪਹੁੰਚਣ ਲਈ ਸਿੱਧ ਆਪਣੀ ਸਾਰੀ ਜ਼ਿੰਦਗੀ ਗਾਲ ਦਿੰਦੇ ਨੇ, ਦਿਨ ਰਾਤ ਉਹ ਕਥਨ ਤਪੱਸਿਆ ਕਰਦੇ ਨੇ, ਜਿਸ ਮਰਤਬੇ ਦੇ ਪਹੁੰਚਣ ਲਈ ਪੀਰ ਲੋਕ ਜਿਹੜੇ ਨੇ ਮੁਰੀਦੀਆਂ ਕਰਦੇ ਨੇ, ਜਿਸ ਮਰਤਬੇ ਤੇ ਪਹੁੰਚਣ ਲਈ ਨਾਥ ਲੋਕ ਕੰਨ ਪੜਵਾ ਘਰ ਘਰ ਭਿੱਖਿਆ ਮੰਗਦੇ ਪਏ ਨੇ, ਜਿਸ ਮਰਤਬੇ ਤੇ ਪਹੁੰਚਣ ਲਈ ਦੇਵਤਾ ਪਦਵੀ ਲਈ ਲੋਕ ਤਰਲੇ ਲੈਂਦੇ ਪਏ ਨੇ, ਤੈਨੂੰ ਇੰਨੇ ਸਾਧਨ ਕਰਨ ਦੀ ਲੋੜ ਨਹੀਂ, ਤੂੰ ਕੇਵਲ ਵਾਹਿਗੁਰੂ ਦਾ ਨਾਮ ਸੁਣ ਲਈ ਇਹ ਦਾਤਾ ਤਾਂ ਤੇਰੇ ਪਿੱਛੇ ਪਿੱਛੇ ਆ ਜਾਣਗੇ। ਸੁਣਿਆ ਸਿੱਧ ਪੀਰ ਸੁਰਨਾਥ ਤੂੰ ਇੰਨਾ ਉੱਚਾ ਉੱਠ ਜਾਏਗਾ। ਪਿਆਰਿਓ ਮੈਂ ਤਰਕ ਨਹੀਂ ਕਰਦਾ, ਸਿੱਖ ਦੀ ਮੰਜ਼ਿਲ ਇਹ ਨਹੀਂ ਮੈਂ ਸਿੱਧ ਬਣਾ ਪੀਰ ਬਣਾ, ਇਹ ਗੱਲ ਵੱਖਰੀ ਕਿ ਸ਼ਬਦ ਵਿੱਚ ਇੰਨੀ ਸਮਰੱਥ ਹੈ ਜਿਹੜੀ ਭਾਵਨਾ ਨੂੰ ਲੈ ਕੇ ਕਮਾਈ ਕਰੋਗੇ ਸ਼ਬਦ ਨੇ ਉਹ ਦਾਤ ਦੇ ਦੇਣੀ। ਹਜ਼ੂਰ ਨੇ ਜਿਹੜਾ ਬਾਣੀ ਵਿੱਚ ਬਚਨ ਕਿਹਾ ਨਾ ਜੋ ਮੰਗੈ ਠਾਕੁਰ ਆਪਣੇ ਤੇ, ਮੈਂ ਇੱਕ ਮਹਾਂਪੁਰਸ਼ਾਂ ਦੇ ਜੀਵਨ ਨੂੰ ਪੜ੍ਹਿਆ ਬਾਬਾ ਰਾਮ ਕੋਇਰ ਜੀ ਦੇ ਨੂੰ, ਕਈ ਵਾਰੀ ਮਹਾਂਪੁਰਸ਼ਾਂ ਦੇ ਜੀਵਨ ਇਹੋ ਜਿਹੀਆਂ ਘਟਨਾਵਾਂ ਜਿਹੜੇ ਸੱਚ ਬੋਲਦੇ ਨੇ ਉਹਨਾਂ ਦਾ ਸ਼ਬਦ ਕਦੀ ਝੂਠਾ ਨਹੀਂ, ਜੋ ਮੰਗਣ ਹੋ ਜਾਂਦਾ। ਬਾਬਾ ਰਾਮ ਕੋਇਰ ਜੀ ਰਮਦਾਸ ਦੀ ਧਰਤੀ ਤੇ ਬਾਬਾ ਬੁੱਢਾ ਜੀ ਦੀ ਅੰਸ਼ ਵਿੱਚੋਂ ਅੰਮ੍ਰਿਤ ਪਾਨ ਕਰਨ ਤੋਂ ਬਾਅਦ ਨਾਮ ਬਾਬਾ ਗੁਰਬਖਸ਼ ਸਿੰਘ ਜੀ ਬਣ ਗਿਆ ਸੀ। ਇੰਨੇ ਕੁ ਉੱਚੇ ਉੱਠੇ ਸਨ ਜਦੋਂ ਘੋੜੀ ਦੀ ਸਵਾਰੀ ਕਰਦੇ ਸਨ, ਚਾਹੇ ਘੋੜੇ ਦੀ ਦੋਨਾਂ ਪਾਸੇ ਲੱਤਾਂ ਨਹੀਂ, ਇੱਕ ਪਾਸੇ ਲੱਤਾਂ ਰੱਖ ਕੇ ਬਹਿਣਾ, ਕਦੀ ਲਗਾਮ ਨਹੀਂ ਸੀ ਪਾਈ, ਕਦੀ ਕਾਠੀ ਨਹੀਂ ਸੀ ਰੱਖੀ, ਇਸੇ ਤਰ੍ਹਾਂ ਬਹਿ ਜਾਣਾ। ਤੇ ਇੰਨੇ ਕੁ ਪੁੱਗੇ ਹੋਏ ਸਨ ਕਿ ਪ੍ਰਸ਼ਾਦਾ ਜਦੋਂ ਛਕਣਾ ਬਸ ਮਸਤਾਨੀ ਜੀ ਇੱਕ ਅਵਸਥਾ, ਕਹਿੰਦੇ ਨੇ ਇੰਨੇ ਟਿਕ ਚੁੱਕੇ ਨੇ ਕਿਰਪਾ ਕਿੱਦਣ ਮਿਲੀ। ਅਸੀਂ ਜਾਂਦੇ ਹਾਂ ਆਨੰਦਪੁਰ ਸਾਹਿਬ ਦੀ ਧਰਤੀ ਤੇ, ਇੱਕ ਗੱਲ ਧਿਆਨ ਵਿੱਚ ਰੱਖਿਓ ਖਿਮਾ ਕਰਿਓ, ਅਸੀਂ ਜਦੋਂ ਗੁਰੂ ਅਸਥਾਨ ਤੇ ਜਾਂਦੇ ਹਾਂ ਕਈ ਵਾਰੀ ਕਿ ਸੱਜਣ ਕਹਿ ਦਿੰਦੇ ਨੇ ਥਾਂ ਸੀ ਪਹਿਲਾਂ ਪਰ ਹੁਣ ਇਹਦਾ ਅਸਰ ਕੀ ਨਹੀਂ। ਪਿਆਰਿਓ ਜਿੱਥੇ ਮੇਰਾ ਸਤਿਗੁਰੂ ਕੋਈ ਕੌਤਕ ਵਰਤਾ ਗਿਆ ਜਿੰਨੀ ਦੇਰ ਤੱਕ ਸੰਸਾਰ ਰਹਿਣਾ ਉਸ ਥਾਂ ਤੇ ਬਰਕਤਾਂ ਰਹਿਣੀ ਰਹਿਣੀਆਂ ਨੇ, ਕੋਈ ਸ਼ੱਕ ਨਹੀਂ। ਆਨੰਦਪੁਰ ਸਾਹਿਬ ਜਾਂਦੇ ਹਾਂ ਉੱਥੇ ਇੱਕ ਥੜਾ ਸਾਹਿਬ ਜਦੋਂ ਥੱਲੇ ਉਤਰੀਏ ਕੇਸਗੜ੍ਹ ਸਾਹਿਬ ਤੋਂ ਥੱਲੇ ਸ਼ੀਸ਼ਗੰਜ ਗੁਰਦੁਆਰਾ ਵੀ ਹੈ, ਦੋ ਗੁਰਦੁਆਰੇ ਸ਼ੀਸ਼ਗੰਜ ਨੇ, ਇੱਕ ਆਨੰਦਪੁਰ ਸਾਹਿਬ ਤੇ ਇੱਕ ਦਿੱਲੀ। ਸਤਿਗੁਰੂ ਜੀ ਦਾ ਸ਼ੀਸ਼ ਦਾ ਸੰਸਕਾਰ ਦਿੱਲੀ ਹੋਇਆ, ਮੈਂ ਅਰਜ਼ ਕਰ ਚੁੱਕਾ ਇੱਥੇ ਧੜ ਦਾ ਸੰਸਕਾਰ, ਵਾਹਿਗੁਰੂ ਸ਼ੀਸ਼ ਦਾ ਸੰਸਕਾਰ ਆਨੰਦਪੁਰ ਹੋਇਆ, ਧੜ ਦਾ ਦਿੱਲੀ। ਰਕਾਬਗੰਜ ਗੁਰਦੁਆਰਾ ਜਿੱਥੇ ਧੜ ਦਾ ਸੰਸਕਾਰ ਹੋਇਆ, ਜਿੱਥੇ ਸੀਸ ਉਤਾਰਿਆ ਉੱਥੇ ਸੀਸ ਗੰਜ, ਇੱਕ ਆਨੰਦਪੁਰ ਸਾਹਿਬ, ਉਹਦੇ ਨਾਲ ਇੱਕ ਗੁਰਦੁਆਰਾ ਬਿਲਕੁਲ ਥੜਾ ਨਾਲ ਹੀ ਉਹਦੇ ਦਰਸ਼ਨ ਕਰੀਏ ਤੇ ਉਹ ਥੜਾ ਉਹ ਵੇ ਜਿੱਥੇ ਕਸ਼ਮੀਰੀ ਪੰਡਤਾਂ ਨੇ ਕਦੀ ਫਰਿਆਦ ਕੀਤੀ ਸੀ, ਕਦੀ ਅੱਜ ਮਨ ਨੂੰ ਟਿਕਾ, ਜਦੋਂ ਦੁਨੀਆਂ ਦੇ ਆਸਰੇ ਬਿਲਕੁਲ ਖਤਮ ਹੋ ਜਾਣ, ਕਦੀ ਗੁਰੂ ਤੇਗ ਬਹਾਦਰ ਦੇ ਚਰਨਾਂ ਦਾ ਧਿਆਨ ਟਿਕਾ ਕੇ ਫਰਿਆਦ ਕਰੀ, ਉੱਥੇ ਅੱਜ ਵੀ ਦੁਖੀਆਂ ਦੀ ਫਰਿਆਦ ਸੁਣੀ ਜਾਂਦੀ ਆ। ਚੇਤੇ ਰੱਖੀ, ਭਾਵਨਾ ਬਣਾ ਕੇ ਤੁਰੀ, ਉੱਥੇ ਇੱਕ ਸਥਾਨ ਹੈ ਨਾਲ ਹੀ ਜਿੱਥੇ ਬਾਬਾ ਰਾਮ ਕੁਇਰ ਜੀ ਨੇ ਸਾਹਿਬ ਗੁਰੂ ਗੋਬਿੰਦ ਰਾਏ ਜੀ ਨੂੰ ਗੁਰਗੱਦੀ ਦਾ ਤਿਲਕ ਦਿੱਤਾ। ਕਹਿੰਦੇ ਨੇ ਸਿੱਖ ਵਿਦਵਾਨ ਭਾਈ ਵੀਰ ਸਿੰਘ ਹੋਰੀ, ਕਹਿੰਦੇ ਨੇ ਬਾਲ ਅਵਸਥਾ ਸੀ ਉਸ ਵਕਤ ਭਾਈ ਰਾਮ ਕੁਇਰ ਦੀ, ਕਿਉਂਕਿ ਭਾਈ ਰਾਮ ਕੁਇਰ ਤੋਂ ਵੱਡੇ ਭਾਈ ਗੁਰਦਿੱਤਾ ਜੀ ਸਨ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਸੀ, ਦਾਤਿਆ ਤੇਰੇ ਜਾਣ ਤੋਂ ਪਹਿਲਾਂ ਕਿਰਪਾ ਕਰਦੇ, ਮੈਂ ਆਪ ਜਾਣਾ ਚਾਹੁੰਦਾ ਹਾਂ। ਭਾਈ ਰਾਮ ਕੁਇਰ ਜੀ ਨੂੰ ਰਮਦਾਸ ਤੋਂ ਸੱਦਿਆ। ਕਹਿੰਦੇ ਨੇ ਭਾਈ ਵੀਰ ਸਿੰਘ, ਕੁਝ ਕਹਿੰਦੇ ਨੇ ਉਹਨਾਂ ਨੂੰ ਕੁੱਛੜ ਚੁੱਕ ਕੇ ਗੁਰਗੱਦੀ ਦਾ ਤਿਲਕ ਦਵਾਇਆ ਗਿਆ ਛੋਟੇ ਸਨ ਉਮਰ ਕਰਕੇ, ਤੇ ਜਦੋਂ ਉਹਨਾਂ ਨੇ ਗੁਰਗੱਦੀ ਦਾ ਤਿਲਕ ਦਿੱਤਾ, ਸਾਹਿਬ ਦੇ ਪਵਿੱਤਰ ਭਾਲ ਤੇ ਮਸਤਕ ਤੇ ਅੰਗੂਠਾ ਲੱਗਣ ਦੀ ਦੇਰ ਸੀ, ਤੇ ਰਾਮ ਕੁਇਰ ਜੀ ਦੇ ਅੰਦਰ ਰਹਿਮਤਾਂ ਵਰਤ ਗਈਆਂ, ਰੋਮ ਰੋਮ ਵਿੱਚੋਂ ਗੁਰੂ ਗੁਰੂ ਸੁਣਾਈ ਦਿੱਤਾ। ਤੇ ਗੁਰਮੁਖ ਪਿਆਰਾ ਲਿਖਦਾ, ਜਿਸ ਨੇ ਭਾਈ ਰਾਮ ਕੁਇਰ ਨੂੰ ਚੁੱਕਿਆ ਕਿਰਪਾ ਉਹਦੇ ਤੇ ਵੀ ਹੋ ਗਈ। ਗੁਰੂ ਸਮਰਾਥੇ ਪਾਰਸ ਕਲਾ ਵਾਪਰ ਦੀਏ, ਮੈਂ ਅਰਜ਼ ਕਰ ਰਿਹਾ ਵਾਂ, ਸ਼ਬਦ ਦੀ ਤਸੀਰ ਹੈ, ਜਿਸ ਢੰਗ ਨਾਲ ਜਪੋਗੇ ਸ਼ਬਦ ਨੇ ਕਿਰਪਾ ਕਰਨੀ ਕਰਨੀ ਹੈ। ਬੋਲ ਸੱਚੇ ਹੁੰਦੇ ਨੇ, ਉਹ ਰਮਦਾਸ ਬੈਠੇ ਜਿਹੜੀ ਮੈਂ ਅਰਜ਼ ਕਰ ਰਿਹਾ, ਸ਼ਬਦ ਦੀ ਕਮਾਈ ਕਰਨ ਵਾਲਿਆਂ ਦੇ ਬਚਨ ਝੂਠੇ ਨਹੀਂ, ਸੱਚ ਨੇ। ਸਾਹਿਬ ਕਹਿੰਦੇ ਨੇ ਸੁਣ ਤਾਂ ਸਹੀ ਸ਼ਬਦ ਨੂੰ। ਇੱਕ ਦਿਨ ਕੋਈ ਬਜ਼ੁਰਗ ਚਲਾਣਾ ਕਰ ਗਿਆ ਤੇ ਉਹਦੇ ਵਾਸਤੇ ਬਾਬਾ ਜੀ ਲਈ ਪ੍ਰਸ਼ਾਦ ਪਾਣੀ ਲੈ ਕੇ ਆ ਗਏ। ਕੋਈ ਬਜ਼ੁਰਗ ਸੀ 100 ਕੁ ਸਾਲ ਦੇ ਕਰੀਬ, ਜਿਵੇਂ ਪਿੰਡਾਂ ਵਿੱਚ ਇਕੱਠ ਕਰਦੇ ਨੇ ਪ੍ਰਸ਼ਾਦਾ ਲਿਆਂਦਾ, ਤੇ ਬਾਬਾ ਜੀ ਨੇ ਛਕਿਆ। ਛਕਣ ਤੋਂ ਬਾਅਦ ਕਹਿੰਦੇ ਨੇ, ਬੜਾ ਆਨੰਦ ਆਇਆ ਸੱਜਣਾ, ਇਹੋ ਜਿਹਾ ਤੇ ਰੋਜ਼ ਹੀ ਚਾਹੀਦਾ। ਹੁਣ ਬਚਨ ਸੱਚ ਕਰ ਦਿੱਤਾ, ਬਜ਼ੁਰਗ ਚੜ੍ਹਾਈ ਕੀਤਾ ਸੀ ਤੇ ਉਸ ਬਜ਼ੁਰਗ ਦੇ ਨਾਂ ਤੇ ਉਹ ਪ੍ਰਸ਼ਾਦਾ ਤਿਆਰ ਕੀਤਾ, ਕਹਿੰਦਾ ਰੋਜ਼ ਚਾਹੀਦਾ। ਉਹ ਰੱਬ ਦੀ ਖੇਡ ਵਾਪਰੀ, ਉਹ ਗੁਰਮੁਖ ਪਿਆਰੇ ਦੱਸਣੇ ਨੇ ਉੱਥੇ ਬਜ਼ੁਰਗਾਂ ਦਾ ਮਹੀਨੇ ਦੇ ਮਹੀਨੇ ਹਫ਼ਤੇ ਹਫ਼ਤੇ ਬਾਅਦ ਚਲਾਣਾ, ਉਹ ਪ੍ਰਸ਼ਾਦਾ ਪਾਣੀ ਫਿਰ ਉਹ ਮਿਲਣ ਲੱਗਾ। ਕਿਸੇ ਦੱਸਿਆ ਵੀ ਖੇਡ ਕਿਉਂ, ਕਹਿਣ ਲੱਗਾ ਸੁੱਤੇ ਸੁੱਤ ਬੈਠਾ ਹੀ ਜੋ ਬਚਨ ਬੋਲਦਾ ਉਹ ਸੱਤ ਨੇ। ਕਿਸੇ ਦੇ ਘਰ ਬੱਚੇ ਦਾ ਵਿਆਹ ਸੀ, ਕਿਸੇ ਕਰਤਮਾਨ ਸੀ, ਉਹ ਲੈ ਕੇ ਗਏ। ਉਹਨਾਂ ਕਿਹਾ ਸੱਜਣਾ ਤੇ ਉਹ ਦੂਜੀ ਸਵਾ ਦਿਸ਼ਤੇ, ਇਹੋ ਜਿਹਾ ਤੇ ਰੋਜ਼ ਚਾਹੀਦਾ। ਇਹਦਾ ਮਤਲਬ ਕਿ ਉਹਨਾਂ ਦੇ ਬਚਨ ਪੱਥਰ ਤੇ ਲਕੀਰ ਨੇ। ਮੈਂ ਅਰਜ਼ ਕਰ ਰਿਹਾ ਸਿੱਧ ਪੀਰ ਸੁਰਨਾਥ, ਕਿ ਸਿੱਖ ਇਸ ਪਦਵੀ ਨੂੰ ਲੋਚਦਾ ਨਹੀਂ, ਸਿੱਖ ਦੀ ਪਦਵੀ ਇਹ ਨਹੀਂ। ਉਹ ਤਾਂ ਇੱਕੋ ਗੱਲ ਕਹਿੰਦਾ, ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਕਿਰਪਾ ਕਰਕੇ ਆਪਣਾ ਨਾਮ ਦੇ ਕੇ ਮੈਨੂੰ ਆਪਣੇ ਚਰਨਾਂ ਵਿੱਚ ਬੁਲਾ, ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਪਰ ਸਾਹਿਬ ਕਹਿੰਦੇ ਨੇ ਇੱਕ ਗੱਲ ਧਿਆਨ ਵਿੱਚ ਰੱਖੀ, ਜਿਸ ਪਦਵੀ ਤੇ ਸਿੱਧ ਪੀਰ ਸੁਰਨਾਥ ਬੈਠੇ ਨੇ, ਇਹ ਪਦਵੀਆਂ ਤਾਂ ਸਵੈ ਕਣੀ ਆ ਜਾਂਦੀਆਂ ਨੇ ਜਦੋਂ ਕੋਈ ਪਰਮੇਸ਼ਵਰ ਦੇ ਨਾਮ ਨੂੰ ਸੁਣਦਾ। ਸੁਣਿਆ ਸਿੱਧ ਪੀਰ ਸੁਰਨਾਥ, ਸੁਰ ਦਾ ਅਰਥ ਮੈਖਰੀ ਕਰਦਿਆਂ ਦੇਵਤਾ। ਕਹਿਣ ਲੱਗੇ ਅੱਗੇ ਸੁਣਿਆ ਨਾਮ ਨੂੰ ਸੁਣਨ ਦੇ ਨਾਲ ਧਰਤ ਧਵਲ ਤੇ ਇੱਥੇ ਪਾਠ ਆਕਾਸ਼ ਐੜੇ ਨੂੰ ਵੀ ਕੰਨਾ ਲੱਗਾ ਹੋਇਆ, ਆਕਾਸ਼ ਨਹੀਂ ਆਕਾਸ਼। ਕਹਿਣ ਲੱਗੇ ਉਹਦਾ ਨਾਮ ਸੁਣ ਦੇ ਨਾਲ ਧਰਤੀ ਵਰਗਾ ਧੀਰਜ ਆ ਜਾਂਦਾ। ਹੁਣ ਇੱਥੇ ਜਦੋਂ ਅਰਥ ਕੀਤੇ ਨੇ ਗੁਣ ਲੈ ਕੇ, ਇਹ ਵੀ ਅਰਥ ਗੁਰਮੁਖਾਂ ਨੇ ਕੀਤੇ ਨੇ ਕਿ ਨਾਮ ਸੁਣ ਦੇ ਨਾਲ ਧਰਤੀ ਦੇ ਸੰਬੰਧ ਵਿੱਚ ਧਰਤੀ ਕਿਵੇਂ ਕੀਤੀ ਏ ਤੇ ਆਕਾਸ਼ ਦਾ ਪਤਾ ਲੱਗ ਜਾਂਦਾ। ਤੇ ਗੁਰਮੁਖ ਪਿਆਰੇ ਫਿਰ ਇਹਨਾਂ ਸ਼ਬਦਾਂ ਦੇ ਗੁਣ ਲੈਂਦੇ ਨੇ, ਇਹਦੇ ਅਰਥ ਕਰਦਿਆਂ ਟਕਸਾਲੀ ਲੋਕ ਕਹਿੰਦੇ ਹੁੰਦੇ ਨੇ ਗੁਰਮੁਖ ਪਿਆਰੇ। ਟਕਸਾਲੀ ਤੋਂ ਮਤਲਬ ਜਿਹੜੇ ਟਕਸਾਲਾਂ ਵਿੱਚ ਪੜ੍ਹੇ ਨੇ, ਜਿਨ੍ਹਾਂ ਨੇ ਮਹਾਂਪੁਰਸ਼ਾਂ ਕੁਝ ਕਮਾਈਆਂ ਕਰਕੇ ਕੁਝ ਸਿੱਖਿਆ। ਕਹਿੰਦੇ ਨੇ ਕਈ ਪ੍ਰਤੀਕ ਐਸੇ ਸ਼ਬਦ ਨੇ ਜਿਨ੍ਹਾਂ ਦਾ ਗੁਣਵਾਦ ਆਪਾਂ ਅਰਥ ਲੈਂਦੇ ਹਾਂ। ਗੁਣ ਕੀ? ਕਹਿੰਦੇ ਨੇ ਜਦੋਂ ਕੋਈ ਨਾਮ ਸੁਣਦਾ, ਸੁਣਿਆ ਧਰਤ, ਉਹਦੇ ਅੰਦਰ ਧਰਤੀ ਵਰਗਾ ਧੀਰੇ ਜਾਂਦਾ। ਧਰਤੀ ਨੂੰ ਤੇ ਮਾਂ ਨੂੰ ਬਰਾਬਰਤਾ ਤੁਲਨਾ ਦਿੱਤੀ, ਮਾਤਾ ਧਰਤ ਮਹਤ। ਕਹਿਣ ਲੱਗੇ ਕਿਵੇਂ ਜਿਹਾ ਧੀਰਜ ਆ ਜਾਂਦਾ? ਬ੍ਰਹਮ ਗਿਆਨੀ ਕਹਿ ਧੀਰਜ ਏਕ, ਜਿਉਂ ਵਸਦਾ ਕੋ ਖੋਦਾ ਕੋ ਚੰਦਨ ਲੇਪ। ਜਦੋਂ ਨਾਮ ਨੂੰ ਤੂੰ ਸੁਣੇਗਾ, ਇੱਕ ਦਿਨ ਇਹੋ ਜਿਹਾ ਧੀਰਜ, ਇਹੋ ਜਿਹਾ ਟਿਕਾ ਤੇਰੇ ਤੇ ਆ ਜਾਏਗਾ। ਜੇ ਕੋਈ ਧਰਤੀ ਵਿੱਚੋਂ ਮਿੱਟੀ ਪੱਟ ਕੇ ਲੈ ਜਾਂਦਾ, ਧਰਤੀ ਉਹਦੇ ਨਾਲ ਵੈਰ ਨਹੀਂ ਕਮਾਉਂਦੀ, ਤੇ ਜੇ ਕੋਈ ਧਰਤੀ ਤੇ ਚੰਦਨ ਦਾ ਲੇਪਣ ਕਰ ਜਾਂਦਾ, ਉਹਦੇ ਨਾਲ ਨੇ ਨਹੀਂ ਕਰਦੀ। ਨਾਮ ਨੂੰ ਸੁਣ, ਸੁਣ ਦੇ ਨਾਲ ਸਾਹਿਬ ਨੇ ਸੁਣ ਦਾ ਜ਼ਿਕਰ ਬਾਣੀ ਵਿੱਚ ਮੈਂ ਪਹਿਲਾਂ ਅਰਜ਼ ਕਰ ਚੁੱਕਾ, ਅਗਾਂਹ ਵੀ ਕਰਾਂਗਾ, ਜਿੱਥੇ ਜਿੱਥੇ ਸਤਿਗੁਰੂ ਮਿਹਰ ਕਰਕੇ ਜਣਾ ਆਣਗੇ। ਅਸੀਂ ਮਾਘ ਦਾ ਮਹੀਨਾ ਪੜ੍ਹਨੇ, ਉਹਦੇ ਵਿੱਚ ਸੁਣ ਦਾ ਜ਼ਿਕਰ ਕੀਤਾ। ਇਹ ਉਹ ਅਵਸਥਾ ਸੁਣਦੀ, ਕੇਵਲ ਇਹਨਾਂ ਕੰਨਾਂ ਦਾ ਵਿਸ਼ਾ ਵੀ ਕਹਿ ਚਲੋ, ਜਦੋਂ ਬਾਣੀ ਸੁਣਨੇ ਆ ਸਮਝ ਪੈਂਦੀ ਏ। ਅਸਲ ਵਿੱਚ ਇਹਦਾ ਜ਼ਿਕਰ ਸਾਹਿਬ ਨੇ ਬਾਣੀ ਵਿੱਚ ਕੀਤਾ, ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਸੁਣ ਦੀ ਅਵਸਥਾ ਬੜੀ ਉੱਚੀ ਆ। ਪਹਿਲਾਂ ਆਖਾ ਸੰਗਤ ਦੇ ਅੰਦਰ ਸਾਹਿਬ ਨੇ ਪਹਿਲੀ ਗੱਲ ਹੀ ਕਿ ਸਿੱਖੀ ਦਾ ਸਿੱਖਣਾ ਪਹਿਲਾ ਸਬਕ ਹੀ ਇਹ ਕਿ ਗੁਰੂ ਕੀ ਸੰਗਤ ਵਿੱਚ ਆਇਆ ਕਰ। ਕਹਿਣ ਲੱਗੇ ਪਿਆਰਿਆ ਕਿ ਚੇਤੇ ਰੱਖ, ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਇਸ਼ਨਾਨ ਹਰ ਕਾ ਨਾਮ ਧਿਆਏ। ਹੁਣ ਸੁਣ ਦੀ ਅਗਲੀ ਗੱਲ ਕੀਤੀ, ਹਰ ਕਾ ਨਾਮ ਧਿਆਏ। ਸੁਣ, ਉਹਨੂੰ ਆਪਣੇ ਕੰਨਾਂ ਨਾਲ ਕਦੀ ਸੁਣ ਤਾਂ ਸਹੀ, ਜਿਹਨੂੰ ਧਿਆਇਆ ਹੀ ਉਹਨੂੰ ਟੇਕ ਕੇ ਸੁਣ ਕੇ ਦੇਖ, ਤੇ ਜਦੋਂ ਤੈਨੂੰ ਗੁਰੂ ਕਿਰਪਾ ਕਰਕੇ ਦਾਤ ਦੇ ਦੇ ਤੇ ਸੰਕੋਚ ਨਾ ਕਰੀ, ਸਭਨਾਂ ਨੂੰ ਕਰ ਦਾਨ। ਇਹ ਦਾਨ ਕਿਸੇ ਨੂੰ ਦਈ, ਕਿਸੇ ਨੂੰ ਟੋਰੀ ਅੱਗੇ। ਸਾਹਿਬ ਸੱਚੇ ਪਿਤਾ ਮਹਾਰਾਜ ਜੀ ਕਹਿ ਰਹੇ ਨੇ, ਜਦੋਂ ਸੁਣੇਗਾ ਫਿਰ ਧਰਤੀ ਵਰਗਾ ਧੀਰਜ ਆ ਗਏ। ਕਿਸੇ ਨੇ ਚੰਗਾ ਕਹਿ ਦਿੱਤਾ ਤਾਂ ਵੀ ਸੱਤ ਬਚਨ, ਜੇ ਕਿਸੇ ਨੇ ਮੰਦਾ ਕਹਿ ਦਿੱਤਾ ਤਾਂ ਵੀ ਸੱਤ ਬਚਨ। ਤੇ ਦਾਤਾ ਜੀ ਇਹ ਅਵਸਥਾ ਕਿੰਨੀ ਕੁ ਉੱਚੀ ਏ, ਅਰਥ ਮੈਂ ਵੀ ਕਰਕੇ ਤੁਰ ਜਾਣੇ। ਜਦੋਂ ਮੇਰੀ ਕੋਈ ਉਸਤਤ ਕਰੇ ਆਮ ਬੰਦੇ ਦੀ ਉਸਤਤ ਹੋਵੇ ਬੜਾ ਪ੍ਰਸੰਨ ਏ, ਤੇ ਜਦੋਂ ਦੀ ਨਿੰਦਿਆ ਹੋਵੇ ਉਹਦਾ ਅੰਦਰ ਸੜ ਬਲ ਜਾਂਦਾ, ਕਿਉਂ ਮੇਰੇ ਕੰਨਾਂ ਵਿੱਚ ਇਹ ਆਵਾਜ਼ ਕਿਉਂ ਪਈ। ਸ਼ਾਇਦ ਕਹਿੰਦੇ ਨੇ ਪਿਆਰਿਆ, ਜਦੋਂ ਧਰਤੀ ਵਰਗਾ ਧੀਰਜ ਬਣਾਉਣਾ ਹੀ ਤੇ ਉਦੋਂ ਤੈਨੂੰ ਕਬੀਰ ਵਰਗੇ ਮਹਾਂਪੁਰਸ਼ ਨਾਲ ਇਹ ਕਹਿਣਾ ਪਏਗਾ, ਕਬੀਰ ਸਭ ਤੇ ਹਮ ਬੁਰੇ, ਇੰਨਾ ਕੋ ਧੀਰਜ ਰੱਖ। ਕਹਿਣ ਲੱਗੇ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਕਹਿਣ ਲੱਗੇ, ਫਿਰ ਵੇਖੀ ਇਹ ਅਵਸਥਾ ਆਵੇਗੀ ਸੁਣ ਨਾਲ। ਕਹਿਣ ਲੱਗੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਨਾਮ ਜਿਹਨੇ ਬੁੱਝ ਲਿਆ, ਜਿਹਨੇ ਇਸ ਅਵਸਥਾ ਨੂੰ ਸਮਝ ਲਿਆ, ਕਹਿਣ ਲੱਗੇ ਪਿਆਰਿਆ ਉਹ ਮੇਰਾ ਮਿੱਤਰ ਸੁਣਿਆ, ਧਰਤੀ ਵਰਗਾ ਧੀਰਜ ਆ ਗਿਆ, ਇਹਨਾਂ ਕੋ ਟਿਕ ਗਿਆ। ਤੇ ਧੀਰਜ ਵਾਲਾ ਹੀ ਤਾਂ ਕਿਰਪਾ ਲੈ ਜਾਂਦਾ, ਧੀਰਜ ਵਾਲਾ ਹੀ ਤਾਂ ਮੇਹਰ ਲੈ ਜਾਂਦਾ। ਜਿਸ ਬੰਦੇ ਦੇ ਅੰਦਰ ਧੀਰਜ ਨਹੀਂ, ਅੰਦਰ ਟਿਕਾ ਨਹੀਂ, ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਜੇ ਨਾਮ ਵੀ ਜਪਣੀ ਤੇ ਚੇਤੇ ਰੱਖਣੀ, ਮਾਈ ਵੀ ਉਦੋਂ ਦੁੱਧ ਰਿੜਕਦੀ ਜਦੋਂ ਸਾਰੀ ਰਾਤ ਪਹਿਲਾਂ ਦੁੱਧ ਧੀਰਜ ਵਿੱਚ ਆ ਕੇ ਜੰਮ ਜਾਂਦਾ, ਜੰਮ ਕੇ ਜਦੋਂ ਦੁੱਧ ਉਹ ਦਹੀਂ ਬਣਦਾ ਤੇ ਉਸ ਧੀਰਜ ਵਿੱਚੋਂ ਫਿਰ ਤੱਤ ਨਿਕਲਦਾ ਹੁੰਦਾ। ਸੁਣਿਆ ਧਰਤ ਧਵਲ ਆਕਾਸ਼, ਸਾਹਿਬ ਨੇ ਕਿਹਾ, ਹਰ ਕਾ ਬਲੋਵ ਨਾ ਉਹ ਮੇਰੇ ਭਾਈ, ਸਹਿਜ ਬਲੋਵੋ, ਟਿਕਾ ਰੱਖ ਕੇ, ਧੀਰਜ ਰੱਖ ਕੇ। ਸਾਹਿਬ ਨੇ ਬਾਣੀ ਵਿੱਚ ਕਿਹਾ, ਭਾਂਡਾ ਧੋਏ ਬੈਸ ਧੂਪ ਦੇਵੋ, ਟਿਕਾ ਵਿੱਚ ਆ, ਜੱਤ ਪਹਾੜਾ ਧੀਰਜ ਸੁਣਿਆਰ। ਪਰ ਇਹ ਸੁਣ ਕੇ, ਸੁਣਿਆ ਧਰਤ, ਮੈਂ ਅਰਜ਼ ਕੀਤੀ ਇਹ ਗੁਣਵਾਦ ਮੈਂ ਅਰਜ਼ ਕੇਵਲ ਕਰ ਰਿਹਾ। ਇਹ ਵੀ ਪਤਾ ਜਿਹੜਾ ਨਾਮ ਨੂੰ ਸੁਣਦਾ ਉਹਨੂੰ ਧਰਤੀ ਦੀ ਵੀ ਸਮਝ ਪੈ ਜਾਂਦੀ ਹੈ। ਆ ਬਾਬਾ ਜੀ ਨੇ ਬਾਣੀ ਵਿੱਚ ਕਿਹਾ ਨਹੀਂ ਕਿ ਧਰਤੀ ਹੋਰ ਪਰੈ ਹੋਰ ਹੋਰ, ਇਹ ਬਰਕਤਾਂ ਨਾਮ ਦੀਆਂ ਨੇ। ਸੁਣਿਆ ਧਰਤ ਧਵਲ, ਹੁਣ ਇਹ ਮੰਨਿਆ ਗਿਆ ਕਿ ਧਵਲ ਇੱਕ ਬਲ ਦੇ ਸਨਾਤਨੀ ਮਤ ਮੁਤਾਬਕ ਜਿਹਨੇ ਧਰਤੀ ਨੂੰ ਚੁੱਕਿਆ। ਤੇ ਗੁਰਮੁਖ ਪਿਆਰੇ ਅਰਥ ਕਰਦੇ ਨੇ ਕਿ ਨਾਮ ਜਪਣ ਵਾਲੇ ਨੂੰ ਪਤਾ ਕਿ ਧਰਤੀ ਕਿਸੇ ਬਲ ਦੇ ਆਸਰੇ ਨਹੀਂ, ਧਰਤੀ ਧਰਮ ਦੇ ਆਸਰੇ ਖਲੋਤੀ ਹੋਈ ਹੈ। ਚੇਤੇ ਰੱਖੀ, ਧਰਮ ਅੰਦਰ ਅਡੋਲਤਾ ਹੈ। ਇਹ ਗੱਲ ਵੱਖਰੀ ਕਿ ਕਈ ਵਾਰੀ ਆਪਾਂ ਕਹਿੰਦੇ ਫਲਾਣਾ ਬੰਦਾ ਧਰਮ ਤੋਂ ਛਿੜ ਗਿਆ। ਧਰਮ ਇੱਕ ਉਹ ਅਸੂਲ ਹੈ, ਉਹ ਪਰਪਕਤਾ ਹੈ, ਉਹ ਦ੍ਰਿੜਤਾ ਹੈ। ਜਦੋਂ ਸਤਿਗੁਰੂ ਧਰਮ ਦੀ ਗੱਲ ਕਰਦੇ ਨੇ ਆਨੰਦ ਵੀ ਆ ਜਾਂਦਾ ਹੈ। ਜਦੋਂ ਪਿਤਾ ਜੀ ਦੀ ਸ਼ਹਾਦਤ ਦਾ ਜ਼ਿਕਰ ਕੀਤਾ ਉਦੋਂ ਵੀ ਗੱਲ ਧਰਮ ਦੀ ਕੀਤੀ, ਧਰਮ ਹੇਤ ਸਾਕਾ ਜਿਨ ਕੀਆ। ਸਾਹਿਬ ਨੇ ਇਹ ਵੀ ਕਿਹਾ, ਕਹਿਣ ਲੱਗੇ, ਹਮ ਇਹ ਕਾਜ ਜਗਤ ਮੋ ਆਏ, ਧਰਮ ਹੇਤ ਗੁਰਦੇਵ ਪਛਾਏ। ਉਹ ਗੁਰਮੁਖ ਅਰਥ ਕਰਦੇ ਨੇ, ਸੁਣਿਆ ਧਰਤ ਧਵਲ ਆਕਾਸ਼, ਹੇ ਪਿਆਰਿਆ ਕਿ ਜਿਵੇਂ ਲੋਕ ਕਹਿੰਦੇ ਨੇ ਧਰਤੀ ਧੱਗੇ ਦੇ ਆਸਰੇ ਵੇ, ਸਾਹਿਬ ਕਹਿੰਦੇ ਨੇ ਨਹੀਂ, ਧਰਮ ਦੇ ਆਸਰੇ ਤੇ। ਧੌਲ ਧਰਮ ਹੀ ਇੱਕ ਧਵਲ ਏ ਜਿਹਦੇ ਆਸਰੇ ਧਰਤੀ ਖਲੋਤੀ ਏ। ਸਾਹਿਬ ਕਹਿਣ ਲੱਗੇ, ਆਕਾਸ਼ ਨਾਮ ਸੁਣਨ ਵਾਲੇ ਅੰਦਰ ਜਿਵੇਂ ਧਰਤੀ ਧਰਮ ਦੇ ਆਸਰੇ ਧਰਮ ਅਡੋਲ ਏ, ਇਸੇ ਤਰ੍ਹਾਂ ਨਾਮ ਸੁਣਨ ਵਾਲਾ ਵੀ ਅਡੋਲ ਹੋ ਜਾਂਦਾ। ਸੁਣਿਆ ਧਰਤ ਧਵਲ ਆਕਾਸ਼, ਚੇਤੇ ਰੱਖ, ਆਕਾਸ਼ ਦਿਸਦਾ ਪਰ ਅਸੰਗ ਨਿਰਲੇਪ ਏ। ਜਦੋਂ ਕੋਈ ਗੁਰਮੁਖ ਨਾਮ ਸੁਣਦਾ ਹੈ ਤੇ ਚੇਤੇ ਰੱਖੀ, ਨਾਮ ਸੁਣਨ ਵਾਲਾ ਜਿਹੜਾ ਆਕਾਸ਼ ਦੀ ਤਰ੍ਹਾਂ ਨਿਰਲੇਪ ਹੋ ਜਾਂਦਾ। ਉਹਦੇ ਅੰਦਰ ਨਿਰਲੇਪਤਾ ਵੀ ਆਉਂਦੀ ਏ, ਰਹਿੰਦਾ ਸੰਸਾਰ ਵਿੱਚ ਪਰ ਨਿਰਲੇਪ ਏ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸਭ ਕਹਿੰਦੇ ਨੇ ਸੁਣਿਆ ਦੀਪ ਲੋ। ਅਗਲਾ ਬਚਨੇ ਪਾਤਾਲ, ਪੱਪੇ ਨੂੰ ਫਿਰ ਕੰਨਾ ਲੱਗਿਆ, ਪਤਾਲ ਨੀ ਪਾਤਾਲ। ਉਸ ਵਾਹਿਗੁਰੂ ਦਾ ਨਾਮ ਸੁਣ ਦੇ ਨਾਲ ਮੇਰਾ ਗੁਰੂ ਨਾਨਕ ਸਤਿਗੁਰੂ ਕਹਿੰਦਾ ਸੱਜਣਾ, ਇਹਨਾਂ ਦੀਪਾਂ ਦੀ ਇਹਨਾਂ ਲੋਕਾਂ ਦੀ ਤੇ ਚੇਤੇ ਰੱਖੀ ਪਤਾਲ ਦੀ ਸਮਝ ਪੈਂਦੀ ਏ। ਗੁਰਮੁਖ ਪਿਆਰੇ ਗੁਣਵਾਦ ਤੋਂ ਫਿਰ ਇਹਦੇ ਅਰਥ ਕਰਦੇ ਨੇ, ਸੁਣਿਆ ਦੀਪ ਲੋ ਪਾਤਾਲ। ਜਦੋਂ ਕੋਈ ਨਾਮ ਨੂੰ ਸੁਣਦਾ ਉਹਨੂੰ ਦੀਪਾਂ ਵਿੱਚ, ਉਹਨੂੰ ਲੋਕਾਂ ਵਿੱਚ, ਉਹਨੂੰ ਪਤਾਲਾਂ ਤੇ ਖੰਡਾਂ ਬ੍ਰਹਿਮੰਡਾਂ ਦੇ ਅੰਦਰ ਕੇਵਲ ਇੱਕ ਵਾਹਿਗੁਰੂ ਸਰਵ ਵਿਆਪਕ ਸੁਣਾਈ ਦਿੰਦਾ, ਕੇਵਲ ਉਹੀ ਨਜ਼ਰ ਆਉਂਦਾ ਪਿਆ। ਖੰਡ ਬ੍ਰਹਿਮੰਡ ਪਤਾਲ ਦੀਪ ਰਵਿਆ ਸਭ ਲੋਈ। ਹੁਣ ਸਾਰਿਆਂ ਦਾ ਜ਼ਿਕਰ ਇੱਕੋ ਤੁਕ ਵਿੱਚ ਕਰ ਦਿੱਤਾ। ਸਾਹਿਬ ਕਹਿਣ ਲੱਗੇ ਜਦੋਂ ਕੋਈ ਨਾਮ ਨੂੰ ਸੁਣਦਾ, ਨਾਮ ਵਿੱਚ ਬੜੀ ਸਮਰੱਥ ਆਈ, ਸੁਣਿਆ ਦੀਪ ਲੋ ਇਹਨਾਂ ਦੀਪਾਂ ਲੋਕਾਂ ਵਿੱਚ ਪਤਾਲ ਵਿੱਚ ਉਸ ਵਾਹਿਗੁਰੂ ਜਿਹੜਾ ਸਰਵ ਵਿਆਪਕ ਦਿਸਦਾ, ਤੇ ਦੂਸਰੇ ਗੁਰਮੁਖ ਕਹਿੰਦੇ ਨੇ ਇਹਨਾਂ ਦੀ ਸੂਝ ਪੈ ਜਾਂਦੀ ਏ। ਸੁਣਿਆ ਸੁਣ ਦੇ ਨਾਲ ਪੋ ਨਾ ਸਕਾ ਕਾਲ, ਕਾਲ ਦਰਤ ਸਮਾਂ ਵੀ ਏ, ਕਾਲ ਦਰਤ ਮੌਤ ਵੀ ਏ। ਤੇ ਕਾਲ ਦਾ ਅਰਥ ਕਈ ਥਾਂ ਤੇ ਸਾਹਿਬ ਨੇ ਵਾਹਿਗੁਰੂ ਦਾ ਸੂਚਕ ਵੀ ਦਿੱਤਾ ਦਸਮ ਦੀ ਬਾਣੀ ਅੰਦਰ। ਕਹਿਣ ਲੱਗੇ ਪਿਆਰਿਆ ਜਦੋਂ ਕੋਈ ਨਾਮ ਨੂੰ ਸੁਣਦਾ ਤੇ ਉਹਦੇ ਉੱਤੇ ਮੌਤ ਕਾਲ ਆਪਣਾ ਅਸਰ ਨਹੀਂ ਪਾ ਸਕਦੀ। ਨਾਮ ਸੁਣਨ ਵਾਲਾ ਉਹ ਮੌਤ ਤੋਂ ਉੱਪਰ ਉੱਠ ਜਾਂਦਾ ਹੀ। ਜਦੋਂ ਨਾਮ ਨੂੰ ਕੋਈ ਸੁਣਦਾ ਉਹਦੇ ਉੱਤੇ ਸਮਾਂ ਪ੍ਰਭਾਵ ਨਹੀਂ ਪਾਉਂਦਾ, ਚੇਤੇ ਰੱਖੀ ਉਹ ਸਮੇਂ ਤੋਂ ਬੰਧਨਾ ਤੋਂ ਮੁਕਤ ਹੋ ਜਾਂਦਾ ਹੀ। ਕਿਵੇਂ? ਹੁਣ ਸਮੇਂ ਦਾ ਇੱਕ ਸੁਭਾਅ ਹੈ ਕਿ ਜਿਹੜੇ ਪਹਿਲਾਂ ਉੱਗੇ ਨੇ ਉਹਨਾਂ ਨੂੰ ਸੁਕਾਉਣਾ, ਉਹਨਾਂ ਨੂੰ ਪਟਣਾ, ਇੱਕ ਸਿਰੇ ਲਾਉਣਾ ਤੇ ਨਵਿਆਂ ਨੂੰ ਪੈਦਾ ਕਰਨਾ। ਪਰ ਕਹਿੰਦੇ ਨੇ ਜਿਹੜਾ ਗੁਰਮੁਖ ਪਿਆਰਾ ਨਾਮ ਜਪ ਜਾਂਦਾ ਹੀ ਉਹਦੇ ਉੱਤੇ ਸਮੇਂ ਦਾ ਅਸਰ ਨਹੀਂ, ਦੋਵੇਂ ਘਰ ਉਹਦੇ ਨੇ, ਉਹਦੀ ਮਰਜ਼ੀ ਇੱਥੇ ਆ ਜਾਏ, ਉਹਦੀ ਮਰਜ਼ੀ ਉੱਥੇ ਚਲਾ ਜਾਏ, ਕਿਉਂਕਿ ਗੁਰਮੁਖ ਆਵੇ ਜਾਏ ਨਿਸੰਗ, ਉਹਨੂੰ ਕੌਣ ਰੋਕਣ ਵਾਲਾ। ਕਹਿਣ ਲੱਗੇ ਉਹਦੇ ਉੱਤੇ ਸਮੇਂ ਦਾ ਅਸਰ ਨਹੀਂ, ਬਾਕੀ ਸਭ ਸਮੇਂ ਦੇ ਅਧੀਨ ਨੇ, ਕਾਲ ਪਾਏ ਬ੍ਰਹਮਾ ਬਵਤਰਾ, ਸਾਰੇ ਇਹ ਜਿਹੜੇ ਨੇ ਸਮੇਂ ਦੇ ਅਧੀਨ ਆਏ। ਤਿੰਨਾਂ ਦੀ ਗਿਣਤੀ ਕੀਤੀ ਮੈਂ ਸੰਖੇਪ ਵਿੱਚ ਅਰਜ਼ ਕਰਾਂ। ਪਰ ਕਹਿਣ ਲੱਗੇ ਜਦੋਂ ਤੂੰ ਨਾਮ ਨੂੰ ਸੁਣੇਗਾ ਮੌਤ ਵੀ ਤੈਨੂੰ ਪੋਹ ਨਹੀਂ ਸਕੇਗੀ, ਮੌਤ ਵੀ ਤੇਰੇ ਤੋਂ ਤਰੇਗੀ, ਕਿਉਂਕਿ ਨਾਮ ਸੁਣ ਸੁਣ ਕੇ ਮੌਤ ਦਾ ਭੈ ਤੇਰਾ ਖਤਮ ਹੋ ਜਾਏਗਾ। ਨਾਮ ਸੁਣੇਗਾ ਮੌਤ ਦਾ ਡਰ ਨਹੀਂ, ਤੇ ਸੁਣੇਗਾ ਇਹ ਸਾਰੀਆਂ ਅਵਸਥਾ ਸੁਣ ਦੇ ਨਾਲ ਪ੍ਰਾਪਤ ਹੋਣੀਆਂ ਨੇ। ਪਿਆਰਿਓ ਜਿਹਨੇ ਸੁਣਿਆ ਉਹ ਕਿੰਨੀ ਕੁ ਕਿਰਪਾ ਦੇ ਪਾਤਰ ਬਣੇ। ਸੁਣਨ ਵਾਲਿਆਂ ਨੇ ਤਾਂ ਇੱਕ ਇੱਕ ਪੰਕਤੀ ਸੁਣ ਸੁਣ ਕੇ ਗੁਰਦੇਵ ਦੇ ਬਚਨ ਚੇਤੇ ਕੀਤੇ। ਗੁਰੂ ਅਮਰਦਾਸ ਜੀ ਦਾ ਦਰਬਾਰ ਸਜਿਆ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਇੱਕ ਪਿੰਗਲਾ ਜਿਹਦੇ ਤਨ ਵਿੱਚ ਕੋਹੜ ਪਿਆ ਤੇ ਉਹ ਦਰਬਾਰ ਅੱਗੇ ਬੈਠਾ ਤੇ ਜਦੋਂ ਕਿਤੇ ਆਪਣੇ ਲੋਰ ਵਿੱਚ ਆਉਂਦਾ ਤੇ ਉੱਚੀ ਆਵਾਜ਼ ਵਿੱਚ ਕਹਿੰਦਾ ਕਿ ਗਿਆ ਕਛੋਟਾ ਲੱਦਾ ਫੇਰ, ਗਿਆ ਕਛੋਟਾ ਲੱਦਾ ਫੇਰ। ਤੇ ਲੰਘਣ ਵਾਲੇ ਲੋਕ ਦੇਖਦੇ ਨੇ ਤੇ ਕੋਈ ਗੁਰਮੁਖ ਲੰਘਦਾ, ਕੋਈ ਉਹਨੂੰ ਮੂਲ ਮੰਤਰ ਚੇਤੇ ਕਰਾ ਗਿਆ ਤੇ ਇੱਕ ਸੱਜਣ ਨੇ ਨੇਹ ਬਣਾ ਲਿਆ ਉਹਨੂੰ ਰੋਜ਼ ਇੱਕ ਇੱਕ ਪੰਕਤੀ ਚੇਤੇ ਕਰਾਈ ਜਾਣੀ ਕਿ ਸੱਜਣਾ ਇਹ ਪੜ੍ਹੀ ਜਾਈ। ਤੇ ਜਦੋਂ ਫਿਰ ਉਹ ਕਹਿੰਦਾ ਮੈਂ ਤਾਂ ਇੰਨਾ ਪਾਪੀ ਹਾਂ। ਕਹਿਣ ਲੱਗੇ ਇਸ ਨਾਮ ਨੂੰ ਜਪ, ਆਪਣੀ ਸੁਰਤ ਨੂੰ ਇਕਾਗਰ ਕਰਕੇ ਸੁਣ, ਚੇਤੇ ਰੱਖੀ ਮੇਰਾ ਗੁਰੂ ਕਿਰਪਾ ਕਰੇਗਾ। ਤੂੰ ਅੱਜ ਕਹਿੰਦਾ ਮੇਰੇ ਤਨ ਵਿੱਚੋਂ ਬਦਬੋ ਆਉਂਦੀ ਏ, ਇੱਕ ਦਿਨ ਨਾਮ ਸੁਣਨ ਨਾਲ ਇੰਨੀ ਕੁ ਕਿਰਪਾ ਹੋਏਗੀ, ਲੰਘਣ ਵਾਲੇ ਤੇਰੇ ਕੋਲੋਂ ਨਾਮ ਦੀ ਮਹਿਕ ਲਿਆ ਕਰਨਗੇ। ਉਹਨੇ ਸੁਣਿਆ ਇੱਕ ਇੱਕ ਪੰਕਤੀ ਸੁਣੀ, ਚੇਤੇ ਕੀਤੀ ਤੇ ਜਿੱਦਣ ਮੇਰਾ ਗੁਰੂ ਅਮਰਦਾਸ ਬਾਈ ਮੰਜੀਆਂ ਵੰਡਣ ਲੱਗਾ ਤੇ ਇੱਕ ਮੰਜੀ ਉਹਨੂੰ ਦੇ ਦਿੱਤੀ ਜਿਹਦੇ ਤਨ ਵਿੱਚੋਂ ਕਦੀ ਬਦਬੋ ਹੁੰਦੀ ਸੀ ਮੱਥੋ ਤੇ ਮਰਾਰੀ, ਇੱਕ ਮੰਜੀ ਉਸ ਦੰਪਤੀ ਨੂੰ ਦਿੱਤੀ। ਜਦੋਂ ਆਪਾਂ ਨਾਮ ਸੁਣਨੇ ਆ, ਸਾਹਿਬ ਕਹਿੰਦੇ ਨੇ ਇਹ ਅਵਸਥਾਵਾਂ ਮਿਲਣਗੀਆਂ, ਪਰ ਜਦੋਂ ਤੂੰ ਆਪਣੇ ਅੰਦਰ ਟਿਕ ਜਾਏ, ਸੁਰਤ ਨੂੰ ਇਕਾਗਰ ਕਰ ਲੈ, ਉਸ ਵਕਤ ਤੇਰੇ ਅੰਦਰ ਇਹ ਕਿਰਪਾ ਗੁਰੂ ਕੀ ਵਰਤੇਗੀ। ਅਗਲਾ ਬਚਨ ਜਿਹੜਾ ਨਾਮ ਸੁਣਦਾ ਉਸ ਭਗਤ ਦੇ ਅੰਦਰ ਖੇੜਾ, ਜਿਹੜਾ ਨਾਮ ਸੁਣਦਾ ਉਹਨੂੰ ਦੁੱਖ ਤੇ ਪਾਪ ਪੋਹ ਨਹੀਂ ਸਕਦੇ। ਇਹਦੀ ਵਿਚਾਰ ਆਪਾਂ ਪਰਸੋਂ ਨੂੰ ਕਰਾਂਗੇ। ਅੱਜ ਇੰਨੀਆਂ ਕੋਈ ਬੇਨਤੀਆਂ ਪ੍ਰਵਾਨ ਕਰਿਆ ਜੇ ਆ ਚੌਥਾ ਵੇਲਾ ਕਥਾ ਕਰਦਿਆਂ ਦਾ। ਸਤਿਗੁਰੂ ਕਿਰਪਾ ਕਰੇ ਸਾਨੂੰ ਸਭ ਨੂੰ ਸਮਰੱਥ ਬਖਸ਼ੇ, ਆਪਾਂ ਵੀ ਉਹਦਾ ਨਾਮ ਸੁਣੀਏ, ਸੁਣ ਕੇ ਚਾਹ ਆਉਣਾ, ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਪੇਖਣ ਕਾ ਚਾਉ, ਉਹਦਾ ਨਾਮ ਸੁਣ ਸੁਣ ਕੇ ਚਾਹ ਪੈਦਾ ਹੋ ਗਿਆ। ਜਦੋਂ ਨਾਮ ਸੁਣਦਾ ਸ਼ਬਦ ਸੁਣਦਾ ਸਿੱਖ, ਸ਼ਬਦ ਤੋਂ ਬਿਨਾਂ ਉਹ ਚਾਹੁੰਦਾ ਅੰਦਰ ਕੁਝ ਪੈ ਵੀ ਨਾ। ਸਾਹਿਬ ਕਹਿੰਦੇ ਨੇ ਸ਼ਬਦ ਸੁਰਤ ਸਵਧਾਨ ਹੋਏ, ਬਿਨ ਗੁਰ ਸ਼ਬਦ ਨਾ ਸੁਣੀ ਬੋਲਾ, ਸਤਿਗੁਰੂ ਕਿਰਪਾ ਕਰੇ। ਅਗਲੇ ਬਚਨ ਦੀ ਵਿਚਾਰ ਆਪਾਂ ਪਰਸੋਂ ਨੂੰ ਕਰਾਂਗੇ। ਕੁਝ ਗੁਰਮੁਖਾਂ ਨੇ ਹੁਕਮ ਕੀਤਾ ਸੀ ਕਿ ਜਿਹੜੀਆਂ ਲਾਵਾਂ ਨੇ ਇਹਨਾਂ ਦੇ ਅਰਥ ਕੀਤੇ ਜਾਣ। ਮੈਂ ਸੰਖੇਪ ਜੀ ਅਰਜ ਕਰਦੇ ਹਾਂ, ਕੱਲ ਨੂੰ ਚਾਹ ਚਲੋ ਉਸੇ ਤਰ੍ਹਾਂ ਸਬਜੈਕਟ ਕੋਈ ਲਾਵਾਂਗੇ ਦੁਪਹਿਰ ਦੇ ਦੀਵਾਨ ਅੰਦਰ। ਅਗਲੇ ਮੇਰੇ ਕੋਲ 3 ਐਤਵਾਰ ਹੋਰ ਨੇ ਜਿਹੜੇ ਆਪ ਜੀ ਦੀ ਸੇਵਾ ਕਰਨੀ। ਬਾਣੀ ਨੇ ਵਿਆਹ ਵੀ 3 ਤਰ੍ਹਾਂ ਦੇ ਮੰਨੇ ਨੇ ਗੁਰੂ ਗ੍ਰੰਥ ਸਾਹਿਬ ਨੇ, ਉਹ ਕਿਹੜੇ ਢੰਗ ਦੇ ਨੇ? ਕੋਸ਼ਿਸ਼ ਕਰਾਂਗੇ ਕਿ ਉਹ 3 ਹਫ਼ਤਿਆਂ ਦੇ ਅੰਦਰ ਲਾਵਾਂ ਦਾ ਤੇ ਉਹ ਸਾਰੀ ਜਿਹੜੀ ਵਿਚਾਰ ਆਪ ਨਾਲ ਸਾਂਝੀ ਕਰ ਸਕਾਂ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਆ ਜੀ, ਬੇਅੰਤ ਭੁੱਲਾਂ ਮੇਰੇ ਤੋਂ ਹੋਈਆਂ ਨੇ, ਆਪ ਕਿਰਪਾ ਕਰਕੇ ਸਾਧ ਸੰਗਤ ਜੀ ਬਖਸ਼ ਦਿਆ ਜੇ। ਵੱਧ ਚੜ ਕੇ ਆਪ ਆਓ, ਹੋਰਨਾਂ ਨੂੰ ਪ੍ਰੇਰ ਕੇ ਲਿਆਓ ਤੇ ਬਾਬਾ ਜੀ ਦੀ ਬਾਣੀ ਦੇ ਆਪਾਂ ਅਰਥ ਵਿਚਾਰ ਪ੍ਰੇਮ ਨਾਲ ਭਿੱਜ ਕੇ ਰਲ ਮਿਲ ਕੇ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।